ਬਟਾਲੇ ਦੀ ਧਰਤੀ ਤੇ ਸਿੱਧਾਂ ਨਾਲ ਸਤਿਗੁਰਾਂ ਦੀ ਗੋਸ਼ਟੀ ਹੋਈ ਹੈ, ਚਰਚਾ ਹੋਈ ਹੈ। ਸਿੱਧ ਆਪੋ ਆਪਣੀਆਂ ਕਰਾਮਾਤਾਂ ਅਜ਼ਮਤਾਂ ਵਿਖਾ ਕੇ ਸਾਹਿਬ ਜੀ ਨੂੰ ਪ੍ਰਮਾਣਾ ਚਾਹੁੰਦੇ ਸਨ, ਪਰ ਗਰੀਬ ਨਵਾਜ ਪਾਤਸ਼ਾਹ ਜੀ ਦੇ ਸਾਨਮੁਖ ਇਹਨਾਂ ਦੀ ਕੋਈ ਕਰਾਮਾਤ ਕੋਈ ਅਜ਼ਮਤ ਨਹੀਂ ਚੱਲ ਸਕੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਈਨ ਮੰਨ ਕੇ ਮਹਾਰਾਜ ਜੀ ਦੇ ਚਰਨੇ ਢਹਿ ਪਏ ਹਨ। ਇਹਨਾਂ ਨੂੰ ਸਦਬੁੱਧੀ ਦਾ ਉਪਦੇਸ਼ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਜੋ ਪਿਛਲੀ ਕਥਾ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ। ਗਰੀਬ ਨਵਾਜ ਸਾਹਿਬ ਜੀ ਬਟਾਲੇ ਤੋਂ ਚੱਲ ਕੇ ਸ੍ਰੀ ਕਰਤਾਰਪੁਰ ਸਾਹਿਬ, ਜੋ ਪਾਤਸ਼ਾਹ ਨੇ ਆਪ ਆਪਣੇ ਹੱਥੀ ਨਗਰ ਵਸਾਇਆ ਹੈ, ਆਪਣੇ ਵਸਾਏ ਹੋਏ ਨਗਰ ਸ੍ਰੀ ਕਰਤਾਰਪੁਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਣ ਬਿਰਾਜੇ ਨੇ, ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕਰ ਰਹੇ ਹਨ। ਅਨੇਕਾਂ ਪ੍ਰਾਣੀ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਨਿਤਾ ਪ੍ਰਤੀ ਹਾਜ਼ਰ ਹੁੰਦੇ, ਜੋ ਜੋ ਕਾਮਨਾ ਧਾਰ ਕੇ ਆਉਂਦੇ ਮਹਾਰਾਜ ਜੀ ਦੇ ਚਰਨਾਂ ਚੋਂ ਕਾਮਨਾਵਾਂ ਦੀ ਪੂਰਤੀ ਹੁੰਦੀ ਹੈ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੈ। ਪਾਤਸ਼ਾਹ ਦੇ ਚਰਨਾਂ ਚੋਂ ਜੋ ਮੰਗਦੇ ਹਨ ਪ੍ਰਾਪਤ ਹੁੰਦਾ, ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰੀਏ, ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਸੁਨ ਕਰ ਮਾਲੋ ਸ਼ੇਖ ਪ੍ਰਸ਼ੰਸਾ।
ਇੱਕ ਭਾਈ ਮਾਲੋ ਸ਼ੇਖ ਨਾਮ ਦੇ ਮੁਰੀਦ ਨੇ ਮਹਾਰਾਜ ਜੀ ਦੇ, ਮੁਸਲਮਾਨ ਸਨ। ਇਹਨਾਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਪ੍ਰਸ਼ੰਸਾ ਸੁਣੀ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਵਡਿਆਈ ਸੁਣੇ।
ਗਯੋ ਨਿਕਟ ਬੇਦੇਨ ਅਵਤੰਸ਼ਾ,
ਬੇਦੀਆਂ ਦੀ ਕੁਲ ਦੇ ਅਵਤੰਸ਼, ਬੇਦੀ ਕੁਲ ਭੂਸ਼ਣ, ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਭਾਈ ਮਾਲੋ ਸ਼ੇਖ ਜੀ ਪਹੁੰਚੇ ਹਨ।
ਕਰ ਸਲਾਮ ਬੈਸਿਓ ਤਵ ਪਾਸੂ,
ਔਰ ਸਤਿਗੁਰੂ ਜੀ ਨੂੰ ਸਲਾਮ ਕਰਕੇ ਨਮਸਕਾਰ ਕਰਕੇ ਮਹਾਰਾਜ ਜੀ ਦੇ ਪਾਸ ਆ ਕੇ ਬੈਠ ਗਿਆ।
ਪੂਜਨ ਲਾਗੇ ਉਹ ਮਤ ਸਰ ਜਾਸੂ,
ਇਹਦੇ ਮਨ ਵਿੱਚ ਦਵੈਸ਼ ਹੈ, ਇਹਦੇ ਮਨ ਚ ਮਤਸਰ ਈਰਖਾ ਹੈ, ਈਰਖਾ ਨਾਲ ਭਰੇ ਹੋਏ ਹਿਰਦੇ ਨਾਲ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦਾ ਹੈ।
ਹਿੰਦੂ ਬੜੇ ਕੇ ਤੁਰਕ ਬਤਾਵੋ,
ਮਹਾਰਾਜ ਜੀ ਕਿਰਪਾ ਕਰਕੇ ਦੱਸੋ ਸੰਤ ਜੀ ਕਿ ਹਿੰਦੂ ਵੱਡੇ ਨੇ ਜਾਂ ਫਿਰ ਮੁਸਲਮਾਨ ਵੱਡੇ ਨੇ। ਈਰਖਾ ਸੀ ਨਾ ਮਨ ਚ, ਆਪ ਇਹ ਮੁਸਲਮਾਨ ਸੀ, ਹਿੰਦੂਆਂ ਨਾਲ ਦਵੈਸ਼ ਕਰਦਾ ਸੀ, ਈਰਖਾ ਕਰਦਾ ਸੀ, ਉਸੇ ਈਰਖਾ ਬਸ ਹੋ ਕੇ ਪੁੱਛ ਰਿਹਾ ਮਹਾਰਾਜ ਜੀ ਨਾਨਕ ਜੀ ਕਿਰਪਾ ਕਰਕੇ ਦੱਸੋ ਕਿ ਹਿੰਦੂ ਵੱਡੇ ਨੇ ਜਾਂ ਮੁਸਲਮਾਨ ਵੱਡੇ ਹਨ।
ਉੱਤਮ ਕਹਿ ਕੋ ਮਤੋ ਸੁਣਾਵੋ,
ਕਿਸ ਦਾ ਮਤਾ ਉੱਤਮ ਹੈ, ਕਿਸ ਦਾ ਸਿਧਾਂਤ ਉੱਤਮ ਹੈ, ਹਿੰਦੂਆਂ ਦਾ ਜਾਂ ਫਿਰ ਮੁਸਲਮਾਨਾਂ ਦਾ।
ਸ਼ੁਭ ਗਤ ਕੈਸੇ ਪ੍ਰਾਪਤ ਹੋਏ,
ਇਹਨੂੰ ਸ਼ੁਭ ਗਤੀ ਮਿਲਦੀ ਹੈ, ਪਰਮ ਗਤੀ ਦੀ ਅਵਸਥਾ ਕਿਸ ਨੂੰ ਪ੍ਰਾਪਤ ਹੁੰਦੀ ਹੈ? ਮੁਸਲਮਾਨ ਨੂੰ ਪਰਮ ਗਤੀ ਮਿਲਦੀ ਹੈ ਜਾਂ ਫਿਰ ਹਿੰਦੂ ਨੂੰ ਮਿਲਦੀ ਹੈ? ਏਦਾਂ ਪੁੱਛਦਾ।
ਤੁਮਰੀ ਉਸਤਤ ਕਹਿ ਸਭ ਕੋਈ,
ਗੁਰੂ ਨਾਨਕ ਸਾਹਿਬ ਤੁਹਾਡੀ ਉਸਤਤ ਬਹੁਤ ਲੋਕ ਕਰਦੇ ਹਨ, ਬੜੇ ਲੋਕ ਤੁਹਾਡੀ ਵਡਿਆਈ ਕਰਦੇ ਨੇ, ਉਹਨਾਂ ਕੋਲੋਂ ਮੈਂ ਤੁਹਾਡੀ ਵਡਿਆਈ ਸੁਣੀ ਹੈ।
ਸੁਣ ਕੇ ਸ੍ਰੀ ਗੁਰ ਬਚਨ ਬਖਾਨੀ,
ਤਾਂ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਚ ਆਇਆ ਹਾਂ। ਜਦੋਂ ਇਸ ਤਰ੍ਹਾਂ ਭਾਈ ਮਾਲੋ ਸ਼ੇਖ ਨੇ ਪੁੱਛਿਆ, ਸੁਣ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੋਲੇ,
ਇਸ ਬਿਦ ਬੂਜੈ ਜੇ ਅਨਜਾਨੇ।
ਮਹਾਰਾਜ ਜੀ ਕਹਿੰਦੇ ਮਾਲੋ ਸ਼ੇਖ, ਏਦਾਂ ਦੀਆਂ ਗੱਲਾਂ ਜਿਹੜੀਆਂ ਤੂੰ ਪਿਆ ਕਰਦਾ ਤੇ ਪੁੱਛਦਾ ਨਾ, ਏਦਾਂ ਦੀਆਂ ਪੁੱਛਣਾ ਅਣਜਾਣ ਲੋਕ ਪੁੱਛਿਆ ਕਰਦੇ ਆ, ਜਿਹੜੇ ਅਣਜਾਣ ਹੁੰਦੇ, ਜਿਹੜੇ ਸਮਝ ਵਿਹੋਣੇ ਲੋਕ ਹੁੰਦੇ ਨੇ, ਜਿਨ੍ਹਾਂ ਨੂੰ ਕੋਈ ਸਮਝ ਤੇ ਸੋਝੀ ਨਹੀਂ ਹੁੰਦੀ, ਉਹ ਲੋਕ ਏਦਾਂ ਦੀਆਂ ਗੱਲਾਂ ਕਰਦੇ ਨੇ ਜੋ ਤੂੰ ਕਰ ਰਿਹਾ।
ਔਰ ਮੈਂ ਭਰਮ ਸੁਮਤ ਨੇ ਪਾਈ,
ਹਿਰਦੇ ਵਿੱਚ ਭਰਮ ਹੈ ਕਿਉਂਕਿ ਤੈਨੂੰ ਸੁਮਤ ਦੀ ਪ੍ਰਾਪਤੀ ਨਹੀਂ ਹੋਈ। ਜੇ ਤੇਰੇ ਕੋਲ ਸੁਮਤ ਹੁੰਦੀ ਤਾਂ ਏਦਾਂ ਦੇ ਭਰਮ ਵਿੱਚ ਨਾ ਪਿਆ ਹੁੰਦਾ ਕਿ ਹਿੰਦੂ ਵੱਡੇ ਕਿ ਮੁਸਲਮਾਨ। ਪਾਤਸ਼ਾਹ ਕਹਿੰਦੇ ਸੁਮਤ ਤੋਂ ਵਿਹੂਣਾ, ਇਸੇ ਕਰਕੇ ਤੇਰੇ ਹਿਰਦੇ ਵਿੱਚ ਭਰਮ ਹੈ।
ਦ੍ਵੈ ਪੱਖ ਹਿੰਦੂ ਤੁਰਕ ਦ੍ਰਿੜਾਈ,
ਮਹਾਰਾਜ ਜੀ ਕਹਿੰਦੇ ਤੈਨੂੰ ਦੋ ਪੱਖ ਨਜ਼ਰ ਆਉਂਦੇ ਨੇ, ਇੱਕ ਹਿੰਦੂਆਂ ਦਾ ਔਰ ਦੂਸਰਾ ਮੁਸਲਮਾਨਾਂ ਦਾ। ਉਹ ਦੋ ਪੱਖਵਾਦ ਜਿਹੜੇ ਨੇ ਉਹ ਬਣਾਏ ਹੋਏ ਨੇ ਤੁਸੀਂ ਲੋਕਾਂ ਨੇ।
ਤਤ ਵਸਤ ਕੋ ਜਾਣੇ ਨਾਈ,
ਤੁਹਾਨੂੰ ਇਹ ਦਿਸਦਾ ਵੀ ਇਹ ਹਿੰਦੂ ਹੈ ਇਹ ਮੁਸਲਮਾਨ ਹੈ, ਪਰ ਉਹਨਾਂ ਦੇ ਅੰਦਰ ਜੋ ਆਤਮਾ ਹੈ ਜਿਸ ਨੂੰ ਤਤਵ ਵਸਤੂ ਕਹਿੰਦੇ ਨੇ ਉਹ ਤੁਹਾਨੂੰ ਨਜ਼ਰ ਨਹੀਂ ਆਉਂਦੀ। ਤੁਹਾਨੂੰ ਕੇਵਲ ਬਾਹਰਲੇ ਸਰੀਰ, ਬਾਹਰਲੇ ਭੇਸ, ਬਾਹਰਲੀ ਬੋਲੀ, ਬਾਹਰਲੀ ਭਾਸ਼ਾ, ਬਾਹਰਲੀ ਸ਼ਬਦਾਵਲੀ, ਇਹ ਸਭ ਕੁਝ ਨਜ਼ਰੀ ਪੈ ਰਹੀ ਹੈ। ਉਹਨਾਂ ਅੰਦਰ ਜੋ ਆਤਮਾ ਹੈ ਜੋ ਇੱਕ ਮੁਸਲਮਾਨ ਦੇ ਸਰੀਰ ਵਿੱਚ ਔਰ ਹਿੰਦੂ ਦੇ ਸਰੀਰ ਵਿੱਚ ਹੈ ਉਹ ਦੋਨਾਂ ਵਿੱਚ ਇੱਕੋ ਜਿਹੀ ਹੈ। ਉਸ ਤਤਵ ਦੀ ਵਸਤੂ ਨੂੰ ਤੁਸੀਂ ਨਹੀਂ ਬੁੱਝਦੇ, ਨਹੀਂ ਜਾਣਦੇ।
ਝਗਰੇ ਬਾਂਦੇ ਦਾਵੇ ਮਾਈ,
ਔਰ ਦਾਵਾ ਕਰਕੇ ਆਪਸ ਵਿੱਚ ਝਗੜੇ ਬੰਨਦੇ, ਦਾਵਾ ਕਰਦੇ ਹਿੰਦੂ ਦਾਵਾ ਕਰਦੇ ਅਸੀਂ ਵੱਡੇ, ਮੁਸਲਮਾਨ ਦਾਵਾ ਕਰਦੇ ਅਸੀਂ ਵੱਡੇ। ਇਸ ਦਾਵਾ ਦੇ ਨਾਲ, ਦਾਵੇ ਦੇ ਨਾਲ ਆਪੋ ਵਿੱਚ ਤੁਸੀਂ ਝਗੜੇ ਬੰਨਦੇ ਹੋ।
ਇਨਕੋ ਗਤ ਨੇ ਪ੍ਰਾਪਤ ਹੋਏ,
ਇਸ ਤਰ੍ਹਾਂ ਦਾਵਾ ਕਰਨ ਵਾਲੇ ਲੋਕ ਨੇ ਮੰਨ ਲਓ ਸ਼ੇਖ, ਉਹ ਕਦੇ ਵੀ ਪਰਮ ਗਤੀ ਨੂੰ ਪ੍ਰਾਪਤ ਨਹੀਂ ਹੁੰਦੇ, ਚਾਹੇ ਉਹ ਹਿੰਦੂ ਹੋਣ ਤੇ ਚਾਹੇ ਮੁਸਲਮਾਨ। ਪਾਤਸ਼ਾਹ ਕਹਿੰਦੇ ਜਿਹੜੇ ਏਦਾਂ ਦਾ ਦਾਵਾ ਬੰਨਣ ਵਾਲੇ ਤੇ ਆਪਸ ਵਿੱਚ ਲੜਨ ਵਾਲੇ ਲੋਕ ਨੇ ਉਹ ਕਦੇ ਵੀ ਸ਼ੁਭ ਗਤੀ ਨੂੰ, ਪਰਮ ਗਤੀ ਨੂੰ ਪ੍ਰਾਪਤ ਨਹੀਂ ਹੁੰਦੇ।
ਜਮ ਕੋ ਡੰਡ ਸਹੀ ਨਿਤ ਸੋਏ,
ਉਹਨਾਂ ਨੂੰ ਜੰਮਾਂ ਦੇ ਡੰਡੇ ਨਿਤ ਸਹਿਣੇ ਪੈਂਦੇ ਹਨ, ਉਹ ਨਿਤ ਜੰਮਾਂ ਦੇ ਡੰਡਿਆਂ ਦੀ ਮਾਰ ਝੱਲਦੇ ਹਨ।
ਸੁਨਤ ਗਇਓ ਜਰ ਮਾਲੋ ਸ਼ੇਖਾ,
ਜਦੋਂ ਮਾਲੋ ਸ਼ੇਖ ਨੇ ਮਹਾਰਾਜ ਜੀ ਦੇ ਇਹ ਬਚਨ ਸੁਣੇ, ਸੁਣ ਕੇ ਸੜ ਗਿਆ, ਸ਼ਾਂਤੀ ਨਹੀਂ ਆਈ ਇਹਨੂੰ, ਈਰਖਾ ਸੀ ਨਾ, ਤੇ ਉਸ ਈਰਖਾ ਦੇ ਵੱਸ ਹੋ ਕੇ ਮਾਲੋ ਸ਼ੇਖ ਦਾ ਹਿਰਦਾ ਹੋਰ ਜ਼ਿਆਦਾ ਸੜ ਬਲ ਗਿਆ।
ਬੋਲਿਓ ਜੈ ਕੋ ਅਨਖ ਵਿਸ਼ੇਖਾ,
ਬੜੇ ਗੁੱਸੇ ਵਿੱਚ ਆਇਆ ਮਾਲੋ ਸ਼ੇਖ, ਗੁੱਸੇ ਵਿੱਚ ਆਇਆ ਹੋਇਆ ਬੋਲਿਆ,
ਹਿੰਦੂ ਤੁਰਕ ਨਹੀਂ ਜੇ ਕੋਈ।
ਕਹਿਣ ਲੱਗਾ ਗੁਰੂ ਜੀ, ਜੇ ਕੋਈ ਹਿੰਦੂ ਤੇ ਮੁਸਲਮਾਨ ਹੈ ਹੀ ਨਹੀਂ, ਤੁਸੀਂ ਕਹਿੰਦੇ ਹੋ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ, ਜੇ ਤੁਸੀਂ ਇਹ ਕਹਿੰਦੇ ਹੋ,
ਕਿਉਂ ਖੁਦਾਏ ਸਿਰ ਜੇ ਇਹ ਦੋਈ,
ਤੇ ਫਿਰ ਖੁਦਾ ਨੇ ਦੋ ਕਿਉਂ ਬਣਾਏ ਨੇ, ਜੇ ਦੋ ਹੈ ਹੀ ਨਹੀਂ ਤੇ ਫਿਰ ਖੁਦਾ ਨੇ ਦੋ ਕਿਉਂ ਬਣਾਏ, ਉਹਨੇ ਕਿਉਂ ਦੋਹਾਂ ਦੀ ਸਿਰਜਣਾ ਕੀਤੀ ਹਿੰਦੂਆਂ ਤੇ ਮੁਸਲਮਾਨਾਂ ਦੀ।
ਇੱਕ ਖੁਦਾਏ ਇੱਕ ਸਿਮਰੈ ਰਾਮ,
ਇੱਕ ਨੇ ਜਿਹੜੇ ਖੁਦਾ ਖੁਦਾ ਦਾ ਜਾਪ ਜਪਦੇ ਨੇ, ਇੱਕ ਨੇ ਜਿਹੜੇ ਰਾਮ ਰਾਮ ਸਿਮਰਦੇ ਨੇ, ਦੋਨਾਂ ਵਿੱਚ ਭੇਦ ਹੈ, ਦੋਨਾਂ ਚ ਫਰਕ ਹੈ। ਇੱਕ ਖੁਦਾ ਖੁਦਾ ਜਪ ਰਹੇ ਨੇ, ਇੱਕ ਰਾਮ ਰਾਮ ਕਹਿ ਰਹੇ ਹਨ।
ਪ੍ਰਿਥਕ ਰਹਿਤ ਨਿਜ ਨਿਜ ਦ੍ਵੈ ਧਾਮ,
ਦੋਨਾਂ ਦੀ ਆਪੋ ਆਪਣੇ ਘਰਾਂ ਵਿੱਚ ਵੱਖਰੀ ਵੱਖਰੀ ਮਰਿਆਦਾ, ਜਿਹੜੀ ਮਰਿਆਦਾ ਮੁਸਲਮਾਨ ਦੀ ਆ ਉਹ ਹਿੰਦੂ ਦੀ ਨਹੀਂ ਹੈ, ਜਿਹੜੀ ਹਿੰਦੂ ਦੀ ਮਰਿਆਦਾ ਉਹ ਮੁਸਲਮਾਨ ਦੀ ਨਹੀਂ ਹੈ, ਦੋਨਾਂ ਦਾ ਫਰਕ ਹੈ। ਮੁਸਲਮਾਨ ਆਪਣੇ ਘਰਾਂ ਵਿੱਚ ਹੋਰ ਮਰਿਆਦਾ ਨਾਲ ਰਹਿੰਦੇ ਹੈ, ਹਿੰਦੂ ਆਪਣੇ ਘਰਾਂ ਵਿੱਚ ਹੋਰ ਮਰਿਆਦਾ ਨਾਲ ਰਹਿੰਦੇ। ਉਹ ਟੱਲ ਖੜਕਾਉਂਦੇ ਨੇ, ਪੂਜਾ ਅਰਚਨਾ ਕਰਦੇ ਨੇ, ਆਰਤੀਆਂ ਕਰਦੇ ਨੇ, ਯੱਗ ਕਰਦੇ ਨੇ, ਹਵਨ ਕਰਦੇ ਨੇ, ਔਰ ਮੁਸਲਮਾਨ ਨਮਾਜ਼ਾਂ ਪੜ੍ਹਦੇ ਨੇ, ਉਹਨਾਂ ਦੀ ਆਪਣੀ ਮਰਿਆਦਾ ਹੈ, ਦੋਨਾਂ ਵਿੱਚ ਆਪੋ ਵਿੱਚ ਫਰਕ ਹੈ।
ਪਸ਼ਚਮ ਮੁਖ ਇੱਕ ਪ੍ਰਾਚੀ ਕਰਈ,
ਉਹਨਾਂ ਚੋਂ ਇੱਕ ਜਿਹੜੇ ਮੁਸਲਮਾਨ ਨੇ ਉਹ ਲਹਿੰਦੇ ਵਾਲੇ ਪਾਸੇ ਮੂੰਹ ਕਰਕੇ ਸਜਦਾ ਕਰਦੇ ਨੇ, ਔਰ ਜਿਹੜੇ ਹਿੰਦੂ ਨੇ ਉਹ ਚੜ੍ਹਦੇ ਵਾਲੇ ਪਾਸੇ ਮੱਥਾ ਟੇਕਦੇ ਹਨ।
ਨਿਜ ਮਤ ਦੋ ਭਲੋ ਉਚਰਈ,
ਦੋਵੇਂ ਆਪੋ ਆਪਣਾ ਮਤ ਚੰਗਾ ਕਹਿੰਦੇ ਨੇ, ਪੈਰਾਂ ਤੇ ਪਾਣੀ ਦੋਨਾਂ ਵਿੱਚੋਂ ਨੀ ਕੋਈ ਪੈਣ ਦਿੰਦਾ। ਹਿੰਦੂ ਕਹਿੰਦੇ ਅਸੀਂ ਵੱਡੇ, ਮੁਸਲਮਾਨ ਕਹਿੰਦੇ ਸਾਡਾ ਸਿਧਾਂਤ ਵੱਡਾ, ਦੋਵੇਂ ਹੀ ਇੱਕ ਦੂਜੇ ਨੂੰ ਆਪਣੇ ਆਪ ਨੂੰ ਵੱਡਾ ਕਹਿ ਕੇ ਤੇ ਦੂਜੇ ਨੂੰ ਛੋਟਾ ਸਾਬਤ ਕਰਨ ਚ ਲੱਗੇ ਹੋਏ ਨੇ।
ਸ਼੍ਰੀ ਨਾਨਕ ਪੁਨ ਬੈਨ ਬਖਾਨੀ।
ਜਦੋਂ ਭਾਈ ਮਾਲੋ ਸ਼ੇਖ ਨੇ ਇਉਂ ਬੇਨਤੀ ਕੀਤੀ, ਸੁਣ ਕੇ ਜਗਤ ਗੁਰੂ ਬਾਬਾ ਜੀ ਫੇਰ ਬੋਲੇ,
ਉੱਤਮ ਭਗਤ ਕਬੀਰ ਮਹਾਨੇ।
ਮਹਾਰਾਜ ਜੀ ਕਹਿੰਦੇ, ਮਾਲੋ ਸ਼ੇਖ, ਕਿਤਨੇ ਕਿਤਨੇ ਮਹਾਂਪੁਰਸ਼ ਭਗਤ ਤੇ ਸੰਸਾਰ ਤੇ ਹੋਏ, ਫਰੀਦ ਜੀ ਜੈਸੇ, ਕਬੀਰ ਜੀ ਜੈਸੇ, ਰਵਿਦਾਸ ਜੀ ਜੈਸੇ, ਬੜੇ ਬੜੇ ਮਹਾਂਪੁਰਸ਼ ਮਹਾਤਮਾ ਇਸ ਧਰਤੀ ਤੇ ਹੋਏ, ਕਬੀਰ ਜੀ ਵੀ ਹੋਏ।
ਸਭ ਤੇ ਮਹਿਮਾ ਤਿੰਨ ਅਧਿਕਾਈ।
ਕਬੀਰ ਜੀ ਦੀ ਵਡਿਆਈ ਕਿਤਨੀ ਵੱਡੀ ਹੈ ਮਾਲੋ ਸ਼ੇਖ, ਸਾਰੇ ਭਗਤਾਂ ਵਿਚੋਂ ਸਭ ਤੋਂ ਵੱਡੀ ਵਡਿਆਈ ਮਹਾਰਾਜ ਭਗਤ ਕਬੀਰ ਜੀ ਦੀ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਨੇ ਜਦੋਂ ਭਗਤਾਂ ਦੀ ਬਾਣੀ ਦਰਜ ਕੀਤੀ, ਸਭ ਤੋਂ ਪਹਿਲਾ ਸਥਾਨ ਮਹਾਰਾਜ ਭਗਤ ਕਬੀਰ ਜੀ ਨੂੰ ਬਖਸ਼ਿਸ਼ ਕੀਤਾ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਕਬੀਰ ਜੀ ਜੈਸੇ ਕਿਤਨੇ ਉੱਤਮ ਭਗਤ ਮਹਾਂਪੁਰਸ਼ ਹੋਏ।
ਰਾਮ ਕਬੀਰ ਭੇਦ ਨੈ ਰਾਈ।
ਗੁਰਬਾਣੀ ਦਾ ਇੱਕ ਮਹਾਂਵਾਕ ਹੈ, ਕਬੀਰ ਜੀ ਕਹਿੰਦੇ ਆ, ਰਾਮ ਤੇ ਖੁਦਾ ਦੋਨਾਂ ਚ ਰੰਚਕ ਮਾਤਰ ਵੀ ਭੇਦ ਨਹੀਂ ਹੈ। ਰਾਮ ਔਰ ਖੁਦਾ ਵਿਚ ਕੋਈ ਭੇਦ ਨਹੀਂ ਹੈ। ਭੇਦਵਾਦੀ ਲੋਕਾਂ ਦੀ ਦ੍ਰਿਸ਼ਟੀ ਚ ਭੇਦ ਹੈ, ਕਿਸੇ ਦੀ ਨਿਗਾਹ ਕਮਜ਼ੋਰ ਹੋਵੇ ਉਹਨੂੰ ਚੰਨ ਦੋ ਦਿਸਣ ਲੱਗ ਪੈਂਦੇ ਆ ਪੁੰਨਿਆਂ ਨੂੰ। ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਚੰਨ ਦੋ ਨੇ, ਜਿਨ੍ਹਾਂ ਦੀ ਆਪਣੀ ਦ੍ਰਿਸ਼ਟੀ ਚ ਦੁਬਦਾ ਆ ਨਾ, ਉਹਨਾਂ ਨੂੰ ਦੋ ਨਜ਼ਰ ਆਉਂਦੇ ਵੀ ਇਹ ਹਿੰਦੂ ਤੇ ਮੁਸਲਮਾਨ। ਜਿਨ੍ਹਾਂ ਦੀ ਦ੍ਰਿਸ਼ਟੀ ਚੋਂ ਦੁਬਦਾ ਚਲੀ ਜਾਏ ਗੁਰੂ ਖਾਲਸਾ ਜੀ, ਉਹਨਾਂ ਵਾਸਤੇ ਇੱਕੋ ਹੀ ਆ ਰਾਮ ਤੇ ਖੁਦਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਏ, ਕੋਈ ਸੇਵਾ ਗੁਰਸਈਆਂ, ਕੋਈ ਅੱਲਾ ਏ, ਮਹਾਰਾਜ ਜੀ ਦੀ ਗੁਰਬਾਣੀ ਦਾ ਸਿਧਾਂਤ ਹੈ। ਤੇ ਰਾਮ ਤੇ ਖੁਦਾ ਵਿਚ ਕੋਈ ਭੇਦ ਨਹੀਂ ਹੈ।
ਤਿਸਨੇ ਦੋਨੋ ਕੋ ਸਮਝਾਵਾ।
ਕਬੀਰ ਜੀ ਮਹਾਂਪੁਰਸ਼ ਕਿੱਡੇ ਵੱਡੇ ਭਗਤ ਹੋਏ, ਉਹਨਾਂ ਨੇ ਦੋਨਾਂ ਨੂੰ ਸਮਝਾਇਆ। ਉਹਨਾਂ ਕੋਲ ਹਿੰਦੂ ਵੀ ਆਉਂਦੇ ਸਨ, ਉਹਨਾਂ ਕੋਲ ਮੁਸਲਮਾਨ ਵੀ ਆਉਂਦੇ ਸਨ।
ਭਲੀ ਪਾਂਤ ਸੋ ਭਰਮ ਮਿਟਾਵਾ।
ਭਲੀ ਪ੍ਰਕਾਰ ਨਾਲ ਲੋਕਾਂ ਦੇ ਦਿਲਾਂ ਵਿਚ ਪਏ ਭਰਮਾਂ ਨੂੰ ਮਹਾਂਪੁਰਸ਼ ਭਗਤ ਨਿਬੇੜਦੇ ਰਹੇ।
ਜਗ ਮੈਂ ਜਨਮ ਤੁਰਕ ਘਰ ਪਏ।
ਹਾਲਾਂਕਿ ਕਬੀਰ ਜੀ ਦੀ ਪਰਵਰਿਸ਼ ਮੁਸਲਮਾਨਾਂ ਦੇ ਘਰ ਹੋਈ, ਭਾਈ ਨੀਰੂ ਨਾਮ ਦੇ ਜੁਲਾਏ ਮੁਸਲਮਾਨ ਸਨ, ਉਹਨਾਂ ਦੇ ਘਰ ਵਿਚ ਕਬੀਰ ਜੀ ਦੀ ਪਰਵਰਿਸ਼, ਉਹਨਾਂ ਦਾ ਬਚਪਨ ਉਹ ਮੁਸਲਮਾਨਾਂ ਦੇ ਘਰ ਵਿਚ ਬੀਤਿਆ ਹੈ।
ਸੁਨ ਤੋਂ ਜਿਉ ਤਿੰਨ ਵਰਨਨ ਕੀਓ।
ਪਰ ਵੇਖੋ, ਮੁਸਲਮਾਨਾਂ ਦੇ ਘਰ ਜਨਮ ਲੈ ਕੇ ਜੋ ਉਹਨਾਂ ਨੇ ਵਰਣਨ ਕੀਤਾ ਮਾਲੋ ਸ਼ੇਖ, ਉਹ ਸੁਣ।
ਦੋਹਰਾ ਇੱਕ ਮਾਟੀ ਇੱਕ ਨੇ ਕਰੇ ਇੱਕ ਜੋਤ ਸਭ ਮਾਏ।
ਉਹ ਕਹਿੰਦੇ ਇੱਕੋ ਮਿੱਟੀ ਹੈ ਤੇ ਇੱਕੋ ਮਿੱਟੀ ਤੋਂ ਸਾਰੇ ਭਾਂਡੇ ਬਣਾਏ ਨੇ ਤੇ ਇੱਕੋ ਜੋਤ ਸਾਰਿਆਂ ਚ ਵਿਦਮਾਨ ਕੀਤੀ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰ ਹੈ। ਇੱਕੋ ਮਿੱਟੀ, ਪੰਜਾਂ ਤੱਤਾਂ ਤੋਂ ਹੀ ਮੁਸਲਮਾਨ ਬਣਿਆ ਤੇ ਪੰਜਾਂ ਤੱਤਾਂ ਤੋਂ ਹੀ ਹਿੰਦੂ ਬਣਿਆ। ਦੋਨਾਂ ਦੇ ਵਿਚ ਫਰਕ ਤਾਂ ਨਹੀਂ ਵੀ, ਜੇ ਦੋਨਾਂ ਵਿਚੋਂ ਕਿਸੇ ਇੱਕ ਨੂੰ ਉੱਤਮ ਕਹਿ ਦਈਏ ਤਾਂ ਫਿਰ ਇਹ ਹੋਣਾ ਚਾਹੀਦਾ ਵੀ ਇੱਕ ਦੇ ਵਿਚ ਇੱਕ ਤੱਤ ਵੱਧ ਹੋਵੇ, ਇੱਕ ਛੇ ਤੱਤਾਂ ਤੋਂ ਬਣਿਆ ਹੋਵੇ, ਦੂਜਾ ਪੰਜਾਂ ਤੋਂ ਬਣਿਆ ਹੋਵੇ, ਜਾਂ ਇੱਕ ਪੰਜਾਂ ਦਾ ਬਣਿਆ ਤੇ ਦੂਜਾ ਚਾਰਾਂ ਦਾ ਬਣਿਆ। ਪਰਮੇਸ਼ਰ ਨੇ ਤਾਂ ਭੇਦ ਨਹੀਂ ਰੱਖਿਆ, ਉਹਨੇ ਤਾਂ ਇੱਕੋ ਮਿੱਟੀ ਚੋਂ ਸਾਰੇ ਪੈਦਾ ਕੀਤੇ ਔਰ ਇੱਕੋ ਹੀ ਜੋਤ ਸਾਰਿਆਂ ਵਿਚ ਉਹਨੇ ਆਪਣੀ ਬਿਰਾਜਮਾਨ ਕੀਤੀ। ਅਕਾਲ ਪੁਰਖ ਨੇ ਜਦੋਂ ਕਿਹਾ ਮੈਂ ਇੱਕ ਤੋਂ ਬਹੁ ਰੂਪ ਹੋ ਜਾਵਾਂ, ਇਹ ਹੁਕਮ ਕੀਤਾ ਤਾਂ ਉਸ ਵਕਤ ਜਦੋਂ ਸਾਰੀ ਸ੍ਰਿਸ਼ਟੀ ਬਣੀ, ਸਾਰੇ ਉਸੇ ਦੇ ਸਵਰੂਪ ਤੋਂ ਉਸੇ ਦੇ ਤਨ ਤੋਂ ਪੈਦਾ ਹੋਏ। ਫਿਰ ਜਦੋਂ ਉਸੇ ਤੋਂ ਪੈਦਾ ਹੋਏ ਤੇ ਇੱਕੋ ਜੋਤ ਉਹਨੇ ਸਾਰਿਆਂ ਵਿਚ ਬਿਰਾਜਮਾਨ ਕੀਤੀ, ਫਰਕ ਤਾਂ ਰੱਖਿਆ ਹੀ ਨਹੀਂ। ਅਵਲੇ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰਮੇਸ਼ਰ ਨੇ ਤਾਂ ਇੱਕੋ ਨੂਰ ਤੋਂ ਹੀ ਸਭ ਕੁਝ ਪੈਦਾ ਕੀਤਾ। ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕੱਲੇ ਮਨੁੱਖ ਬਣਾਏ, ਮਨੁੱਖ ਨੇ ਅੱਗੇ ਮੁਸਲਮਾਨ ਬਣਾ ਤੇ ਹਿੰਦੂ ਬਣਾ ਦਿੱਤੇ, ਵੱਖੋ ਵੱਖਰੇ ਮਤ ਬਣਾ ਦਿੱਤੇ। ਤੂੰ ਇਸ ਕਰਕੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਨੇ ਤਾਂ ਇੱਕੋ ਮਿੱਟੀ ਤੋਂ ਹੀ ਸਾਰੇ ਪੈਦਾ ਕੀਤੇ ਔਰ ਇੱਕੋ ਜੋਤ ਸਾਰਿਆਂ ਵਿੱਚ ਬਿਰਾਜਮਾਨ ਕੀਤੀ।
ਇੱਕ ਸੋ ਬਨਿਓ ਬਨਾਉ ਤੈ ਪਰਮੋ ਉਰਮੈ ਨਾਏ।
ਸਾਹਿਬ ਕਹਿੰਦੇ ਮਾਲੋ ਸ਼ੇਖ ਇੱਕੋ ਤੋਂ ਹੀ ਇਹ ਸਾਰਾ ਬਣਾਓ ਬਣਿਆ, ਜਿੰਨਾ ਵੀ ਬਣਾਓ ਦਿਸਦਾ ਹੈ, ਜਿੰਨੀ ਵੀ ਬਨਾਵਟ ਦਿਸਦੀ ਇੱਕ ਤੋਂ ਹੀ ਬਣੀ ਹੈ। ਕਿਉਂ ਵੇਖ ਕੇ ਭਰਮਦੇ ਹੋ, ਕਿਉਂ ਆਪਣੇ ਮਨ ਵਿੱਚ ਭਰਮ ਦੀ ਦਸ਼ਾ ਵਿੱਚ ਰਹਿ ਕੇ ਭਰਮਦੇ ਹੋ।
ਏਕੰਕਾਰ ਖੁਦਾਏ ਸੋ ਰਾਮ ਰਹੀਮ ਨ ਦੋਏ।
ਉਹੀ ਏਕੰਕਾਰ ਹੈ ਉਸੇ ਨੂੰ ਤੁਸੀਂ ਖੁਦਾ ਕਹਿ ਦਿੰਦੇ, ਉਹੀ ਰਾਮ ਹੈ ਉਸੇ ਨੂੰ ਤੁਸੀਂ ਰਹੀਮ ਕਹਿ ਦਿੰਦੇ। ਰਾਮ ਰਹੀਮ ਵਿੱਚ ਰਾਮ, ਰਾਮ ਦਾ ਮਤਲਬ ਰਮਿਆ ਹੋਇਆ, ਰਹੀਮ ਦਾ ਮਤਲਬ ਰਹਿਮ ਕਰਨ ਵਾਲਾ, ਜੋ ਸਾਰਿਆਂ ਦੇ ਉੱਤੇ ਰਹਿਮ ਕਰੇ ਤਰਸ ਕਰੇ ਉਹ ਅਕਾਲ ਪੁਰਖ ਪਰਮੇਸ਼ਰ ਹੈ। ਉਹੀ ਏਕੰਕਾਰ ਹੈ ਉਸੇ ਨੂੰ ਖੁਦਾ ਕਹਿੰਦੇ ਨੇ। ਪਰ ਰਾਮ, ਰਾਮ ਦਾ ਵੀ ਅਰਥ ਹੁੰਦਾ ਜਿਹੜਾ ਸਭ ਵਿੱਚ ਹੈ, ਖੁਦਾ ਦਾ ਮਤਲਬ ਵੀ ਇਹੀ ਹੁੰਦਾ ਜਿਹੜਾ ਖੁਦ ਸਾਰਿਆਂ ਵਿੱਚ ਹੈ। ਜਿਹੜਾ ਸਾਰਿਆਂ ਵਿੱਚ ਹੈ ਉਹਨੂੰ ਖੁਦਾ ਕਹਿੰਦੇ ਨੇ, ਜਿਹੜਾ ਸਾਰਿਆਂ ਵਿੱਚ ਹੈ ਉਹਨੂੰ ਰਾਮ ਵੀ ਕਹਿੰਦੇ ਨੇ। ਇਸ ਕਰਕੇ ਕੋਈ ਭੇਦ ਨਹੀਂ।
ਭੂਲੇ ਬਾਂਦੇ ਪਾਖ ਜੋ ਜਨਮ ਮਰਨ ਮੈਂ ਸੋਏ।
ਭੁੱਲੇ ਹੋਏ ਨੇ ਉਹ ਲੋਕ ਜਿਹੜੇ ਪੱਖਵਾਦ ਵਿੱਚ ਬੰਨੇ ਹੋਏ, ਉਹ ਪੱਖਵਾਦ ਵਿੱਚ ਬੰਨੇ ਹੋਏ ਲੋਕ ਭੁੱਲੇ ਹੋਏ, ਆਪਸ ਵਿੱਚ ਲੜਦੇ ਨੇ, ਝਗੜਦੇ ਨੇ ਔਰ ਬੰਧਨ ਵਿੱਚ ਪਏ ਹੋਏ ਨੇ, ਕਦੇ ਵੀ ਮੁਕਤ ਨਹੀਂ ਹੁੰਦੇ।
ਜੋ ਪਈ ਦੇਹ ਕੂਰ ਕੂਰੇ ਇਹੋ ਦਾਵੇ।
ਇਹ ਦੇਹਾਂ ਝੂਠੀਆਂ ਨੇ, ਇਹਨਾਂ ਦੇ ਦਾਵੇ ਵੀ ਝੂਠੇ, ਸਰੀਰ ਝੂਠੇ ਨੇ, ਇਹਨਾਂ ਦੇ ਵੱਲੋਂ ਕੀਤੇ ਹੋਏ ਜਿਹੜੇ ਦਾਵੇ ਨੇ ਉਹ ਵੀ ਕੂੜ ਤੇ ਝੂਠੇ ਹਨ।
ਹਿੰਦੂ ਤੁਰਕ ਮਨੇ ਜੇ ਮਨਾਵੇ।
ਪਾਤਸ਼ਾਹ ਕਹਿੰਦੇ ਹਿੰਦੂ ਤੇ ਤੁਰਕ ਦੇ ਜਿਹੜੇ ਭੇਦ ਬਣਾਏ ਹੋਏ ਨੇ ਮੰਨਣ ਮਨਾਣ ਦੇ,
ਕੱਟ ਫੂਟੇ ਕਿਆ ਨਾਮ ਕਹੋਗੇ।
ਸਾਹਿਬ ਕਹਿੰਦੇ ਜਦੋਂ ਇਹ ਸਰੀਰ ਰੂਪੀ ਘੱਟ ਮਾਲੋ ਸ਼ੇਖ ਟੁੱਟ ਜਾਏਗਾ, ਜਦੋਂ ਇਹ ਸਰੀਰ ਟੁੱਟ ਜਾਏ ਤੇ ਇਹਦੇ ਵਿੱਚ ਜਿਹੜੀ ਚੇਤਨਾ ਬਾਕੀ ਰਹਿ ਜਾਏਗੀ ਉਹਨੂੰ ਦੱਸ ਤੂੰ ਹਿੰਦੂ ਕਹੇਗਾ ਕਿ ਮੁਸਲਮਾਨ ਕਹੇਗਾ। ਉਹ ਚੇਤਨਾ ਦਾ ਕੀ ਮਜ਼ਹਬ ਹੈ, ਉਹ ਹਿੰਦੂ ਹੈ ਕਿ ਜਾਂ ਮੁਸਲਮਾਨ ਹੈ? ਉਹਦਾ ਤਾਂ ਕੋਈ ਮਜ਼ਹਬ ਨਹੀਂ, ਉਹਦਾ ਤਾਂ ਕੋਈ ਧਰਮ ਨਹੀਂ, ਕੋਈ ਵਰਣ ਨਹੀਂ, ਕੋਈ ਜਾਤੀ ਨਹੀਂ, ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਚਿਹਨ ਵਰਣ ਕੁਝ ਵੀ ਨਹੀਂ। ਉਹਨੂੰ ਕੀ ਕਹੋਗੇ ਤੁਸੀਂ, ਕਿਸ ਪੱਖ ਵਿੱਚ ਲੈ ਕੇ ਆਵੋਗੇ ਉਸ ਚੇਤਨਾ ਨੂੰ, ਹਿੰਦੂ ਕਹੋਗੇ ਜਾਂ ਮੁਸਲਮਾਨ ਕਹੋਗੇ?
ਤਨ ਦਾਵੇ ਬਿਨ ਜਬੈ ਰਹੋਗੇ।
ਜਦੋਂ ਇਹ ਸਰੀਰ ਦੇ ਦਾਵੇ ਤੋਂ ਰਹਿਤ ਹੋ ਜਾਓਗੇ, ਜਦੋਂ ਇਸ ਤਨ ਦੇ ਦਾਵੇ ਤੋਂ ਰਹਿਤ ਹੋ ਜਾਓਗੇ,
ਅਲੈ ਅਕਾਲ ਏਕ ਸ਼੍ਰੀ ਨਾਮੋ,
ਫਿਰ ਤੁਹਾਨੂੰ ਨਜ਼ਰ ਆਵੇਗਾ ਉਹੀ ਅੱਲਾ ਹੈ, ਉਹੀ ਅਕਾਲ ਹੈ, ਦੋਨਾਂ ਦਾ ਇੱਕੋ ਨਾਮ। ਇੱਕੋ ਰੱਬ ਦੇ ਦੋ ਨਾਮ ਹੋ ਗਏ, ਇੱਕ ਅਕਾਲ ਹੋ ਗਿਆ, ਦੂਜਾ ਅੱਲਾ ਹੋ ਗਿਆ, ਦੋਨਾਂ ਵਿੱਚ ਤੁਹਾਨੂੰ ਕੋਈ ਭੇਦ ਨਜ਼ਰ ਨਹੀਂ ਆਵੇਗਾ।
ਦਾਵੇ ਕਰੇ ਪਖੰਡਨ ਤਾਮੋ,
ਜਿਹੜੇ ਪਖੰਡੀ ਨੇ ਉਹੀ ਦਾਵਾ ਕਰਦੇ ਨੇ ਅਸੀਂ ਵੱਡੇ, ਦੂਜਾ ਕਹਿੰਦਾ ਅਸੀਂ ਵੱਡੇ। ਪਖੰਡੀ ਜਿਹੜੇ ਨੇ ਉਹ ਦਾਵੇ ਦੇ ਉਲਝੇਵੇ ਵਿੱਚ ਉਲਝੇ ਹੋਏ ਹਨ।
ਜਗਤ ਝੂਠ ਮੈਂ ਝੂਠੇ ਦਾਵੇ,
ਜਗਤ ਝੂਠਾ ਹੈ ਔਰ ਇਸ ਝੂਠੇ ਜਗਤ ਵਿੱਚ ਮਾਲੋ ਸ਼ੇਖ ਇਹਦੇ ਦਾਵੇ ਵੀ ਝੂਠੇ ਹਨ।
ਦ੍ਰਿਸ਼ਟਮਾਨ ਸਭ ਹੀ ਬਿਨਸਾਵੇ,
ਜੋ ਕੁਝ ਵੀ ਦਿਸ ਰਿਹਾ ਸਭ ਬਿਨਸਣੇ ਵਾਲਾ ਹੈ, ਦ੍ਰਿਸ਼ਮਾਨ ਪਸਾਰਾ ਸਭ ਬਿਨਸਣੇ ਵਾਲਾ ਹੈ।
ਅਸ ਵਿਚਾਰ ਮਾਲੋ ਉਰ ਕਰੀਏ,
ਮਾਲੋ ਸ਼ੇਖ ਇਸ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਕਰ।
ਜਹੈ ਜੇ ਭਲਾ ਭ੍ਰਮ ਕੋ ਪਰ ਹਰੀਏ,
ਜੇ ਤੈਂ ਆਪਣਾ ਭਲਾ ਚਾਹੁੰਦਾ ਹੈ ਤਾਂ ਆਪਣੇ ਇਸ ਭਰਮ ਨੂੰ ਆਪਣੇ ਹਿਰਦੇ ਚੋ ਨਿਵਾਰ ਦੇ।
ਕੁਮਤ ਬਿਦਾਰਨ ਦੀਏ ਉਪਦੇਸ਼ਾ,
ਕੁਮਤ ਦਾ ਨਾਸ਼ ਕਰਨ ਵਾਲੇ ਸਤਿਗੁਰੂ ਜੀ ਨੇ ਜਦੋਂ ਇਹ ਪਾਵਨ ਪਵਿੱਤਰ ਉਪਦੇਸ਼ ਮਾਲੋ ਸ਼ੇਖ ਨੂੰ ਬਖਸ਼ਿਆ,
ਕਿਰਪਾ ਦ੍ਰਿਸ਼ਟ ਦੇਖੀ ਜਗਤੇਸ਼ਾ,
ਆਪਣੀ ਕਿਰਪਾ ਭਰੀ ਸਵੱਲੀ ਨਿਗਾਹ ਨਾਲ ਜਗਤ ਦੇ ਈਸ਼ਵਰ ਸਤਿਗੁਰਾਂ ਨੇ ਵੇਖਿਆ,
दोहरा दंब कदन के बचन ते आनंद सदन सुन बैन।
पखंड दा नाश करन वाले सतगुरां दे मुख मंडल तो ए पवित्र अमृतमई बाणी दा उपदेश जिस वक्त भाई मालो शेख ने सरबण कीता।
पद पंकज पर पर रेओ हरकत उर पी चैन।
सतगुरु जी दे चरण कमलां दे उत्ते भाई मालो शेख जी डिग पए, नमस्कार कीती ते हिरदा खेड़े नल भर गया। जेड़ा हिरदा पहला ईरखा दी अग विच सड़ रहा सी, उस हिरदे नो चैन ते सकून प्राप्त हो गया। गुरदेव दे कहे अमृत बचना नल शरीर दे पड़दियां तो उपर उठ के जो आत्म राम निराला राम है ओदे विच जाके सुरत टिक गई, जिथे जाके शरीरां दा भाव ही नहीं रहिंदा। जिथे जिस मंडल विच मेरे सतगुरु गुरु बाबा जी ने अमृत बचन कहे ने ना गुरु खालसा जी, उथे ना शरीरां दी गिणती नहीं है, उथे ना शरीरां तो परे दी बात है। ओ शरीरां तो परे दी बात जदो हुंदी है उथे ना नार है, ना पुरख है, ना पंखणू है, उथे ना जोगी है, उथे ना मुसलमान है, ना हिंदू है। क्योंकि शरीरां दे पड़दे हैं ता ये सब कुछ है, जिथे शरीरां दा पड़दा नहीं उथे केवल एक जोत निरंकार पार ब्रह्म परमेश्वर बाकी रह जांदा है। सतगुरु जी ने उथे सुरत जा टिकाई भाई मालो शेख दी, जद उथे जाके सुरत टिकी हिरदे नू चैन मिल गया, मन नू शांति मिल गई।
जो पाई होए दीन मन बिने बखानी।
दीन ते बनिमर होके भाई मालो शेख ने गरीब नवाज सतगुरां दे चरणा विच बेनती कीती।
अब जाने तुम श्री गुण खानी।
हे गुणा दे खान सतगुरु जी, मैं हुण जान लिया है कि आप जी दी वड्याई कैसी है। मैं अनजान सा, वाकई आप जी ने पहला जदों कहा कि इहो जे सवाल अनजान करदे हन, मैं वाकई अनजान सी, पर साहिब आप जी ने तरस करके मैनू हुण जना दिता है। क्योंकि अनजाणा नू जिन्हां नू तुसी जनाओगे ओही जाणनगे ना। साहिब दे बचन ने तू जाणा है तां कोई जाणै, तेरा दिया नाम बखाणै, जिसनों तू जाणा है सोई जन जाणै, हर गुण साधही आख बखाण। महाराज जिन्हां नू जनाओ ही जाणन, तुसी बड़ी किरपा कीती, मैं हुण जाणिया है आप जी दे स्वरूप नू।
पयो मुरीदं रावर केरा।
महाराज अज तो बाद मन बच कर्म करके मैं तुहाडे चरणा दा मुरीद हां। खालसा जी अरदास विच नेता प्रति असी जिन्हां मुरीदां नू चेते करदे आ ना, जदों कहने शहीदां मुरीदां हठियां जपियां सिदकवाना दी कमाई दा ध्यान करके खालसा जी बोलो जी, जदों मुरीदां दी बात आउंदी उन्हां मुरीदां विच सारे मुसलमान महापुरश आ जांदे। इन्हां सारिआं दी पीर बुद्धू शाह जी, भीखण शाह जी, गनी खां, नबी खां वर्गे ए सारे योधे आ जांदे हन। तो यह कहण लगा महाराज अज तो बाद मैं तुहाडे चरणा दा मन वच कर्म करके मुरीद हां।
बचन सुनत भ्रम मिट गए मेरा।
आप जी दे अमृत बचन सुन के मेरा सारा भ्रम मिट गया है।
हो खुदाए मूरत तारे आए, दावे द्वैत पखंड मिटाए।
महाराज जी तुसी आप खुदा हो, उरे गुरु नानक दी मूर्त धारण करके आए हो, तुहानू ही मुसलमान खुदा कहिंदे ने, तुहानू ही हिंदू रमिया होया राम कहिंदे ने। महाराज तुसी आप खुदा हो और ए संसार विच मूर्त धारण करके साडे वर्गे जीवां ते तरस करन वास्ते आए हो।
दावे द्वैत पखंड मिटाए।
जिहड़िया झूठे दावे ने द्वैश विच कीते जाण वाले इना दावे आनू ਇਹਨਾਂ ਪਖੰਡਾਂ ਨੂੰ ਤੁਸੀਂ ਮਿਟਾਉਣ ਵਾਲੇ ਹੋ। ਗਰੀਬ ਨਵਾਜ, ਤੁਸੀਂ ਦਾਅਵਿਆਂ ਤੇ ਪਖੰਡਾਂ ਨੂੰ ਮੇਟਣ ਵਾਲੇ ਹੋ।
ਅਬ ਤੁਮ ਪੀਰ ਪਏ ਹੋ ਮੇਰੇ।
ਇਹ ਸਾਹਿਬ, ਅੱਜ ਤੋਂ ਬਾਅਦ ਤੁਸੀਂ ਮੇਰੇ ਪੀਰ ਹੋ ਔਰ ਮੈਂ ਤੁਹਾਡਾ ਮੁਰੀਦ ਹਾਂ।
ਉਪਜੀ ਸ਼ਾਂਤ ਦਰਸ ਕੋ ਹੇਰੇ।
ਤੁਹਾਡੇ ਦਰਸ਼ਨ ਦਦਾਰੇ ਕਰਕੇ ਮੇਰੇ ਹਿਰਦੇ ਨੂੰ ਸ਼ਾਂਤੀ, ਸਕੂਨ, ਆਨੰਦ, ਖੇੜਾ ਤੇ ਵਿਗਾਸ ਪ੍ਰਾਪਤ ਹੋ ਆਇਆ ਹੈ।
ਮੁਰ ਉਰ ਨਬ ਰਵ ਰੂਪ ਤੁਮਾਰਾ।
ਮਹਾਰਾਜ, ਮੇਰਾ ਹਿਰਦਾ ਆਕਾਸ਼ ਹੈ। ਹੇ ਸਾਹਿਬ, ਮੇਰਾ ਹਿਰਦਾ ਆਕਾਸ਼ ਹੈ ਔਰ ਤੁਹਾਡਾ ਜੋ ਸਵਰੂਪ ਹੈ।
ਬਚਨ ਕਿਰਨ ਯੁੱਤ ਕਰੋ ਬਸਾਰਾ।
ਮਹਾਰਾਜ, ਆਪ ਜੀ ਦਾ ਸਵਰੂਪ ਸੂਰਜ ਹੈ। ਜਿਵੇਂ ਆਕਾਸ਼ ਵਿਚ ਸੂਰਜ ਸਥਿਤ ਹੁੰਦਾ ਹੈ, ਏਦਾਂ ਮੇਰੇ ਹਿਰਦੇ ਰੂਪੀ ਆਕਾਸ਼ ਵਿਚ ਤੁਹਾਡਾ ਸਵਰੂਪ ਸੂਰਜ ਵਾਂਗੂ ਆਣ ਵਸਿਆ ਔਰ ਆਪ ਜੀ ਦੇ ਬਚਨਾਂ ਦੀਆਂ ਕਿਰਨਾਂ, ਜਿਵੇਂ ਸੂਰਜ ਦੀਆਂ ਕਿਰਨਾਂ ਹਨੇਰਾ ਮਿਟਾਉਂਦੀਆਂ ਨੇ, ਤੁਹਾਡੇ ਬਚਨਾਂ ਦੀਆਂ ਕਿਰਨਾਂ ਨੇ ਮੇਰੇ ਹਿਰਦੇ ਦੇ ਅੰਧਕਾਰ ਨੂੰ ਨਿਵਾਰ ਦਿੱਤਾ ਹੈ।
ਦਿਪੈ ਸਦੀਵ ਮੋਹ ਤਮ ਨਾਸ਼ੋ।
ਮਹਾਰਾਜ, ਕਿਰਪਾ ਕਰੋ, ਤੁਹਾਡੇ ਇਸ ਪਾਵਨ ਸਵਰੂਪ ਦੇ ਸੂਰਜ ਦਾ ਪ੍ਰਕਾਸ਼ ਮੇਰੇ ਹਿਰਦੇ ਰੂਪੀ ਆਕਾਸ਼ ਵਿਚ ਸਦਾ ਹੀ ਰਹੇ ਔਰ ਮੋਹ ਦਾ ਹਨੇਰਾ, ਮੋਹ ਦਾ ਤਮ ਮੇਰੇ ਹਿਰਦੇ ਚੋਂ ਸਦਾ ਹੀ ਦੂਰ ਰਹੇ।
ਕਲ ਮਾਲੇ ਉਡਕੋ ਮਿਟੇ ਪ੍ਰਕਾਸ਼ੋ।
ਕਲਯੁਗ ਦੇ ਕੀਤੇ ਪਾਪਾਂ ਦੇ ਤਾਰੇ ਮਿਟ ਜਾਣ ਤੁਹਾਡੇ ਸੂਰਜ ਰੂਪੀ ਪ੍ਰਕਾਸ਼ ਨਾਲ। ਜਿਵੇਂ ਸੂਰਜ ਉਦੇ ਹੋਣ ਨਾਲ ਤਾਰੇ ਮਿਟ ਜਾਂਦੇ ਹੈ, ਏਦਾਂ ਆਪ ਜੀ ਦੇ ਪਾਵਨ ਸਵਰੂਪ ਦਾ ਸੂਰਜ ਜਦੋਂ ਮੇਰੇ ਹਿਰਦੇ ਰੂਪੀ ਆਕਾਸ਼ ਵਿਚ ਚੜੇ, ਉਥੋਂ ਜਿਤਨੇ ਵੀ ਪਾਪ ਰੂਪੀ ਤਾਰੇ ਹਨ ਉਹ ਪਾਪਾਂ ਰੂਪੀ ਤਾਰੇ ਮਿਟ ਜਾਣ ਮੇਰੇ ਸਾਹਿਬ, ਐਸੀ ਕਿਰਪਾ ਕਰੋ।
ਦੋਹਰਾ ਪ੍ਰਸ਼ਨ ਕਹੋ ਇੱਕ ਔਰ ਮੁਝ ਜੋ ਖੁਦਾਏ ਦਰਗਾਹ।
ਕਹਿਣ ਲੱਗਾ ਸਾਹਿਬ, ਇੱਕ ਪ੍ਰਸ਼ਨ, ਇੱਕ ਸਵਾਲ ਮੇਰੇ ਹਿਰਦੇ ਚ ਹੋਰ ਉਪਜਾਇਆ। ਮੈਂ ਆਪ ਜੀ ਦੇ ਚਰਨਾਂ ਪਾਸ ਉਹ ਸਵਾਲ ਪੁੱਛਦਾ, ਆਪ ਜੀ ਦੀ ਆਗਿਆ ਹੋਵੇ।
ਕੋ ਆਦਰ ਤੈ ਪਾਵਈ ਜੈ ਨਕਾਰ ਕਿਤਨਾ ਏ।
ਮਹਾਰਾਜ, ਕਿਰਪਾ ਕਰਕੇ ਦੱਸੋ ਕਿ ਰੱਬ ਦੀ ਦਰਗਾਹ ਵਿਚ ਆਦਰ ਕਿਸ ਨੂੰ ਮਿਲਦਾ ਜਿਹਨੂੰ ਕਿਤੇ ਰੋਕ ਨਾ ਪਵੇ। ਨਕਾਰ ਕਹਿੰਦੇ ਜਿਹਨੂੰ ਨਾ ਹੋਵੇ, ਰਸਤੇ ਚ ਰੋਕਿਆ ਨਾ ਜਾਵੇ। ਮਹਾਰਾਜ, ਉਹ ਕੌਣ ਹੈ ਐਸਾ ਜਿਸ ਨੂੰ ਨਿਰੰਕਾਰ ਦੀ ਦਰਗਾਹ ਵਿਚ ਰੋਕ ਨਾ ਪਵੇ, ਉਹਨੂੰ ਉੱਥੇ ਆਦਰ ਮਿਲੇ।
ਜੋ ਪਈ ਤੈ ਕੇ ਲੱਛਣ ਮੁਝੇ ਸੁਣਈਏ।
ਜਿਹਨੂੰ ਵਾਹਿਗੁਰੂ ਦੀ ਦਰਗਾਹ ਚ ਆਦਰ ਮਿਲਦਾ ਉਹਦੇ ਲੱਛਣ ਆਪ ਜੀ ਕਿਰਪਾ ਕਰਕੇ ਦੱਸੋ।
ਜੈ ਤੇ ਦਰਗਹਿ ਠਾਕ ਨਾ ਪਈਏ।
ਇਹਦੇ ਨਾਲ ਨਿਰੰਕਾਰ ਦੀ ਦਰਗਾਹ ਵਿਚ ਠਾਕ ਨਹੀਂ ਪੈਂਦੀ। ਠਾਕ ਦਾ ਮਤਲਬ ਹੁੰਦਾ ਰੋਕ ਨਹੀਂ ਲੱਗਦੀ।
ਬੋਰੋ ਸ਼੍ਰੀ ਪ੍ਰਭ ਬਚਨੀ ਉਚਾਰੇ।
ਸੁਣ ਕੇ ਪ੍ਰਭੂ ਜੀ ਬੋਲੇ, ਕਹਿਣ ਲੱਗੇ,
ਦ੍ਵੈਤੀ ਦਾਵੇ ਜੈ ਮਨ ਟਾਰੇ।
ਮਹਾਰਾਜ ਜੀ ਕਹਿਣ ਲੱਗੇ, ਜਿਹੜੇ ਦ੍ਵੈਸ਼ ਦੇ ਦਾਵੇ ਹੁੰਦੇ ਹਨ, ਉਹ ਦਾਵੇ ਜਿਨ੍ਹਾਂ ਨੇ ਆਪਣੇ ਹਿਰਦੇ ਚੋਂ ਮੇਟ ਦਿੱਤੇ ਨੇ, ਮੰਨ ਲਓ ਸ਼ੇਖ ਜਿਨ੍ਹਾਂ ਨੇ ਦਾਵਾ ਤਿਆਗ ਦਿੱਤਾ, ਦੁਬਦਾ ਵਿਚ ਆ ਕੇ ਦ੍ਵੈਸ਼ ਦਾ ਤਿਆਗ ਕਰ ਦਿੱਤਾ।
ਭਾਣਾ ਵਾਹਿਗੁਰੂ ਕੋ ਮਾਨਿਓ।
ਜਿਨ੍ਹਾਂ ਨੇ ਦਾਵੇ ਮਿਟਾ ਕੇ ਪ੍ਰਭੂ ਦਾ ਭਾਣਾ ਸਤ ਕਰਕੇ ਮੰਨਿਆ, ਦਾਵੇ ਛੱਡ ਕੇ ਨਿਰੰਕਾਰ ਦੇ ਹੁਕਮ ਦੇ ਵਿਚ ਰਹੇ ਹਨ।
ਕਲ ਮੈਂ ਕੀਰਤ ਨਾਮ ਬਖਾਨਿਓ।
ਉਹਨਾਂ ਨੇ ਜਿਨ੍ਹਾਂ ਨੇ ਇਸ ਕਲੀ ਕਾਲ ਦੇ ਵਿਚ ਪਰਮੇਸ਼ਰ ਦੇ ਨਾਮ ਦੀ ਕੀਰਤੀ ਕੀਤੀ। ਖਾਲਸਾ ਜੀ, ਇਹ ਬ੍ਰਹਮ ਦ੍ਰਿਸ਼ਟੀ ਦੀ ਵਿਚਾਰ ਹੋ ਰਹੀ ਹੈ। ਬ੍ਰਹਮਾਕਾਰ ਬਿਰਤੀ ਵਿਚ ਵਾਕਈ ਦਾਵਾ ਨਹੀਂ ਹੁੰਦਾ। ਕਾਹਦਾ ਦਾਵਾ? ਪਰ ਜਦੋਂ ਗੱਲ ਪੀਰੀ ਨਾਲ ਮੀਰੀ ਦੀ ਹੁੰਦੀ ਹੈ ਨਾ, ਜਦੋਂ ਤੇ ਗੱਲ ਹੋਵੇ ਕੱਲੀ ਪੀਰੀ ਦੀ, ਉੱਥੇ ਕੋਈ ਦਾਵਾ ਨਹੀਂ, ਉੱਥੇ ਬ੍ਰਹਮਾਕਾਰ ਬਿਰਤੀ। ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਪੀਰੀ ਨਾਲ ਮੀਰੀ ਨੂੰ ਵੀ ਲੈ ਕੇ ਆਉਂਦੇ ਆ ਨਾ ਆਪਣੇ ਘਰ ਵਿਚ, ਤੇ ਜਦੋਂ ਪੀਰੀ ਨਾਲ ਮੀਰੀ ਆਉਂਦੀ ਆ, ਉੱਥੇ ਫਿਰ ਦਾਵਾ ਵੀ ਕਰਨਾ ਪੈਂਦਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ, ਉੱਥੇ ਦਾਵਾ ਚੱਲਦਾ। ਉੱਥੇ ਨਰਾਇਣੇ, ਜੈਪੁਰ ਤੋਂ ਕੁਝ ਦੂਰੀ ਤੇ ਨਗਰ ਹੈ ਨਰਾਇਣਾ, ਉਥੋਂ ਦੇ ਮਹੰਤ ਸਨ ਮਹੰਤ ਜੈਤ ਰਾਮ ਜੀ ਕਲਗੀਧਰ ਸਵਾਮੀ ਨੂੰ ਕਹਿਣ ਲੱਗੇ ਜੀ ਵੇਖੋ ਕਿੰਨਾ ਨੁਕਸਾਨ ਕਰਾਇਆ ਤੁਸਾਂ ਦਾਵਾ ਕੀਤਾ ਤਦੇ ਪੁੱਤਰ ਸ਼ਹੀਦ ਹੋ ਗਏ ਆਨੰਦਪੁਰ ਸਾਹਿਬ ਛੱਡਣਾ ਪਿਆ ਵੀ ਦਾਵਾ ਨਾ ਕਰਦੇ ਤਾਂ ਇਹ ਸਭ ਕੁਝ ਨਾ ਹੁੰਦਾ ਸਾਡੇ ਮਹੰਤ ਜੀ ਕਹਿ ਗਏ ਨੇ ਦਾਦੂ ਦਾਵਾ ਦੂਰ ਕਰ ਬਿਨ ਦਾਵੇ ਦਿਨ ਕੱਟ ਵੀ ਦਾਵਾ ਦੂਰ ਕਰਕੇ ਬਿਨਾਂ ਦਾਵੇ ਤੋਂ ਆਪਣੇ ਦਿਨ ਬਤੀਤ ਕਰ ਇਹ ਸੰਸਾਰ ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਸੰਤਾਂ ਨੂੰ ਏਦਾਂ ਹੀ ਚਾਹੀਦਾ ਮਹੰਤ ਜੀ ਉਹਨਾਂ ਦੀ ਇਹੀ ਬਿਰਤੀ ਸੀ ਉਹਨਾਂ ਨੂੰ ਏਦਾਂ ਹੀ ਕਰਨਾ ਚਾਹੀਏ ਪਰ ਅਸੀਂ ਪੀਰੀ ਨਾਲ ਮੀਰੀ ਦਾ ਸਿਧਾਂਤ ਜੋੜਿਆ ਜਰਵਾਣਿਆਂ ਦੇ ਰਾਜ ਨੂੰ ਖਤਮ ਕਰਨ ਵਾਸਤੇ ਜ਼ਾਲਮਾਂ ਦੇ ਜ਼ੁਲਮ ਨੂੰ ਮਿਟਾਉਣ ਵਾਸਤੇ ਅਸੀਂ ਕਹਿੰਦੇ ਹਾਂ ਦਾਦੂ ਦਾਵਾ ਕਰਕੇ ਸਭ ਕੋ ਲੀਜੈ ਲੁੱਟ ਅਸੀਂ ਦਾਵਾ ਕਰਨ ਦੀ ਗੱਲ ਕਰਦੇ ਹਾਂ ਕਿ ਅਸੀਂ ਤੁਹਾਡੇ ਗੁਲਾਮ ਨਹੀਂ ਅਸੀਂ ਆਜ਼ਾਦ ਹਸਤੀ ਦੇ ਮਾਲਕ ਸੁਤੰਤਰ ਹਾਂ ਅਸੀਂ ਤਾਂ ਇਹ ਦਾਵਾ ਕਰਦੇ ਹਾਂ 700 ਸਾਲ ਤੋਂ ਗੁਲਾਮ ਹੋਏ ਹੋਏ ਇਹ ਲੋਕ ਅਸੀਂ ਇਹਨਾਂ ਨੂੰ ਦੱਸਣਾ ਸੀ ਕਿ ਤੁਸੀਂ ਗੁਲਾਮ ਨਹੀਂ ਇਸ ਦੇਸ਼ ਦੇ ਵਿੱਚ ਵਸ਼ਿੰਦੇ ਇਸ ਦੇਸ਼ ਦੇ ਰਾਜੇ ਹੋ ਬਾਦਸ਼ਾਹ ਹੋ ਕਿਉਂ ਹੀਣ ਭਾਵ ਚ ਜ਼ਿੰਦਗੀ ਬਤੀਤ ਕਰਨ ਜਦੋਂ ਬ੍ਰਹਮਾਕਾਰ ਦੀ ਬਿਰਤੀ ਹੋਵੇ ਉੱਥੇ ਦਾਵਾ ਨਹੀਂ ਹੁੰਦਾ ਉੱਥੇ ਦਾਵਾ ਛੱਡ ਕੇ ਜਿਹੜੇ ਨਰਦਾਵੇ ਹੋ ਕੇ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹਨ
ਕਲ ਮੈਂ ਕੀਰਤ ਨਾਮ ਬਖਾਨਿਓ
ਔਰ ਕਲੀ ਕਾਲ ਦੇ ਸਮੇਂ ਚ ਪਰਮੇਸ਼ਰ ਦੇ ਨਾਮ ਦੀ ਕੀਰਤੀ ਕਰਦੇ ਹਨ
ਤਿਨ ਕੋ ਆਦਰ ਸਰਬ ਸਥਾਨਾ
ਉਹਨਾਂ ਨੂੰ ਸਰਬ ਥਾਵਾਂ ਤੇ ਆਦਰ ਮਿਲਦਾ ਨਿਰੰਕਾਰ ਦੇ ਘਰ ਵਿਚ ਵੀ ਉਹਨਾਂ ਨੂੰ ਰੋਕ ਨਹੀਂ ਪੈਂਦੀ ਉੱਥੇ ਵੀ ਅਕਾਲ ਪੁਰਖ ਦੀ ਦਰਗਾਹ ਚ ਸਤਿਕਾਰ ਪ੍ਰਾਪਤ ਕਰਦੇ ਹਨ
ਹਰ ਇਕ ਸ਼ੋਕ ਸਮ ਮਾਨ ਅਮਾਨਾ
ਹਰਖ ਸੋਗ ਮਾਨ ਅਪਮਾਨ ਇੱਕੋ ਜਿਹਾ ਹੈ ਜੈਸਾ ਹਰਖ ਹੈ ਤੈਸਾ ਹੀ ਸੋਗ ਹੈ ਜੈਸਾ ਮਾਣ ਹੈ ਤੈਸਾ ਹੀ ਅਪਮਾਨ ਹੈ ਇੱਕ ਸਮਾਨ ਬਿਰਤੀ ਰੱਖਦੇ ਨੇ ਤੈਸਾ ਸਵਰਨ ਤੈਸੀ ਉਸ ਮਾਟੀ ਇੱਕੋ ਜੀ ਸਮਾਨ ਬਿਰਤੀ ਰੱਖਦੇ ਹਨ
ਨੈ ਨਕਾਰ ਤੈ ਕੋ ਕਤ ਹੋਵੇ
ਉਹਨਾਂ ਨੂੰ ਕਿਤੇ ਨਕਾਰ ਨਹੀਂ ਹੁੰਦੀ ਮੰਨੈ ਮਾਰਗ ਠਾਕ ਨਾ ਪਾਹੇ ਮੰਨੈ ਪਤ ਸਿਉ ਪ੍ਰਗਟ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਮੰਨਣ ਵਾਲੇ ਅਕਾਲ ਪੁਰਖ ਦੀ ਦਰਗਾਹ ਵਿੱਚ ਨਹੀਂ ਰੋਕੇ ਜਾਂਦੇ ਉੱਥੇ ਭਾਵ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਉਹ ਪਤ ਸਹਿਤ ਇੱਜ਼ਤ ਸਹਿਤ ਨਿਰੰਕਾਰ ਦੀ ਦਰਗਾਹ ਵਿੱਚ ਵਸਦੇ ਹਨ
ਸੱਚ ਰਤੇ ਸੋ ਸੱਚ ਬਗੋਵੇ
ਉਹ ਸੱਚ ਵਿੱਚ ਰਤੇ ਹੋਏ ਸੱਚ ਹੀ ਬਗੋਵੇ ਦਾ ਮਤਲਬ ਸੱਚ ਹੀ ਬੋਲਦੇ ਨੇ ਸੱਚ ਵਿੱਚ ਰਤੇ ਹੋਏ ਸੱਚ ਬੋਲਦੇ ਹਨ
ਕੋਮਲ ਹਿਰਦੇ ਪਰ ਉਪਕਾਰੀ
ਉਹਨਾਂ ਦਾ ਹਿਰਦਾ ਕੋਮਲ ਹੁੰਦਾ ਹੈ ਮੰਨ ਲਓ ਸ਼ੇਖ ਉਹ ਪਰਉਪਕਾਰੀ ਬਿਰਤੀ ਰੱਖਦੇ ਨੇ ਉਹਨਾਂ ਦਾ ਹਿਰਦਾ ਕੋਮਲ ਹੈ ਔਰ ਉਹ ਪਰਉਪਕਾਰੀ ਬਿਰਤੀ ਰੱਖ ਕੇ ਹਮੇਸ਼ਾ ਹੀ ਉਪਕਾਰ ਚਿਤਵਦੇ ਨੇ ਪਰਉਪਕਾਰ ਨਿਤ ਚਿਤਵਤੇ ਨਾ ਹੀ ਕਛ ਪੋਚ ਏਦਾਂ ਦੀ ਬਿਰਤੀ ਹੈ ਉਹਨਾਂ ਦੇ ਹਿਰਦੇ ਵਿੱਚ ਉਹ ਇਸ ਸੰਸਾਰ ਵਿੱਚ ਕੇਵਲ ਤਾਂ ਕੇਵਲ ਆਪਣੇ ਹਿਰਦੇ ਚ ਪਰ ਉਪਕਾਰ ਦੀ ਬਿਰਤੀ ਹੀ ਲੋੜਦੇ ਹਨ
ਦੁੱਖ ਸੁੱਖ ਮੈਂ ਸਮ ਕਰਤ ਵਿਚਾਰੀ
ਦੁੱਖ ਵਿੱਚ ਔਰ ਸੁੱਖ ਵਿੱਚ ਇੱਕ ਸਮਾਨ ਵਿਚਾਰ ਕਰਦੇ ਹਨ ਜੈਸਾ ਦੁੱਖ ਵਿੱਚ ਤੈਸਾ ਸੁੱਖ ਵਿੱਚ ਉਹਨਾਂ ਦਾ ਸੁਭਾਅ ਹੈ
ਦੋਹਰਾ ਸ਼੍ਰੀ ਗੁਰ ਕੋ ਉਪਦੇਸ਼ ਸੁਨ ਪੀਰ ਥਾਪ ਨਿਜ ਸੋਏ
ਸਤਿਗੁਰੂ ਜੀ ਦਾ ਅੰਮ੍ਰਿਤਮਈ ਉਪਦੇਸ਼ ਮਾਲੋ ਸ਼ੇਖ ਜੀ ਨੇ ਸੁਣਿਆ ਗੁਰਦੇਵ ਨੂੰ ਆਪਣਾ ਪੀਰ ਥਾਪਿਆ
ਭਇਓ ਮੁਰੀਦ ਅਧੀਨ ਵੈ ਰਿਦੇ ਪ੍ਰੇਮ ਮੈਂ ਹੋਏ
ਪਾਤਸ਼ਾਹ ਦੇ ਚਰਨਾਂ ਦਾ ਮੁਰੀਦ ਹੋ ਕੇ ਗੁਰਦੇਵ ਦੇ ਚਰਨਾਂ ਦੇ ਅਧੀਨ ਹੋ ਕੇ ਹਿਰਦੇ ਵਿੱਚ ਸਾਹਿਬ ਦਾ ਪਰਮ ਪ੍ਰੇਮ ਮਾਲੋ ਸ਼ੇਖ ਨੇ ਵਸਾਇਆ
ਚੋ ਪਈ ਕੀਤਕ ਦਿਓ ਸ੍ਰਿਓ ਪ੍ਰਭ ਪਾਸੂ
ਕੁਝ ਦਿਨ ਭਾਈ ਮਾਲੋ ਸ਼ੇਖ ਜੀ ਕਰਤਾਰਪੁਰ ਸਾਹਿਬ ਸਤਿਗੁਰਾਂ ਦੇ ਪਾਸ ਰਹੇ ਮਹਾਰਾਜ ਜੀ ਦੀ ਸੰਗਤ ਕਰਦੇ ਰਹੇ
ਗਯੋ ਸ਼ੇਖ ਪੁਨ ਆਪਣੇ ਆਵਾਸੂ
ਕੁਝ ਦਿਨਾਂ ਤੋਂ ਬਾਅਦ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਭਾਈ ਮਾਲੋ ਸ਼ੇਖ ਜੀ ਵਿਦਾ ਹੋ ਗਏ
ਹਿਰਦੇ ਤਰੇ ਸ਼੍ਰੀ ਨਾਨਕ ਧਿਆਨਾ
ਆਪਣੇ ਹਿਰਦੇ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਉਹ ਹਿਰਦੇ ਵਿੱਚ ਵਸਾਇਆ, ਹਿਰਦੇ ਚ ਧਾਰਨ ਕੀਤਾ ਹੋਇਆ।
ਬੈਠੀ ਜੈਨ ਉਤ ਕਰੇ ਬਖਾਨਾ,
ਮਾਲੋ ਸ਼ੇਖ ਜਿੱਥੇ ਜਾ ਕੇ ਬਹਿੰਦਾ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸਿਫਤ ਕਰਦਾ। ਗੁਰਸਿੱਖ ਦੀ ਪਰਿਭਾਸ਼ਾ ਜੇ ਸਮਝਣੀ ਹੋਵੇ ਤੇ ਇਸ ਇਤਿਹਾਸ ਵਿੱਚੋਂ ਸਮਝ ਪੈਂਦੀ। ਗੁਰਸਿੱਖ ਦੀ ਸਭ ਤੋਂ ਵੱਡੀ ਪਰਿਭਾਸ਼ਾ ਇਹ ਵੀ ਹੈ ਕਿ ਗੁਰੂ ਕਾ ਸਿੱਖ ਜਿੱਥੇ ਬੈਠੇ ਆਪਣੇ ਗੁਰੂ ਦੀ ਉਪਮਾ ਕਰੇ। ਜਿੱਥੇ ਵੀ ਜਿੱਥੇ ਜਾਏ ਬਈਆ ਭਲਾ ਕਹੀਏ, ਤੇ ਗੁਰਸਿੱਖ ਵਾਸਤੇ ਭਲਾ ਕਹਿਣਾ ਹੈ ਗੁਰੂ ਨਾਨਕ ਦੀ ਵਡਿਆਈ, ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਵਡਿਆਈਆਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਫਤਾਂ। ਜਿੱਥੇ ਵੀ ਬੈਠੇ, ਸੰਸਾਰ ਦੇ ਕਿਸੇ ਕੋਨੇ ਚ ਜਾ ਕੇ ਬੈਠੇ, ਜਿੰਨੇ ਮਰਜ਼ੀ ਆਲੇ ਦੁਆਲੇ ਸਾਕਤ ਤੇ ਦੁਰਜਨ ਹੋਣ, ਉਹਨਾਂ ਵਿੱਚ ਵੀ ਜਾ ਕੇ ਜੇ ਬੈਠਣਾ ਪਵੇ ਤਾਂ ਗੁਰੂ ਕਾ ਸਿੱਖ ਉੱਥੇ ਬੈਠਾ ਵੀ ਆਪਣੇ ਗੁਰੂ ਦੀ ਉਪਮਾ ਕਰੇ। ਖਾਲਸਾ ਜੀ, ਅੱਜ ਕੱਲ ਕਹਿੰਦੇ ਕਿ ਪ੍ਰਚਾਰ ਕਰਨਾ, ਕਥਾ ਕਰਨੀ ਇੱਕ ਸਾਡੇ ਵਰਗੇ ਕਥਾਕਾਰਾਂ ਦਾ ਕੰਮ ਹੈ, ਉਹੀ ਕਰਨ ਪ੍ਰਚਾਰ। ਗੁਰੂ ਖਾਲਸਾ ਜੀ, ਗੁਰੂ ਨਾਨਕ ਦੇ ਜਿਤਨੇ ਸਿੱਖ ਨੇ ਗੁਰੂ ਨਾਨਕ ਦੇ ਪ੍ਰਚਾਰਕ ਹਨ। ਸਭ ਦਾ ਫਰਜ਼ ਹੈ, ਸਭ ਦਾ ਕਰਤੱਵ, ਆਪ ਜੁੜੋ ਤੇ ਦੂਜਿਆਂ ਨੂੰ ਜੋੜੋ। ਜਦੋਂ ਆਪ ਜੁੜੇ ਹੋਵਾਂਗੇ ਤੇ ਦੂਜਿਆਂ ਨੂੰ ਜੋੜਨ ਦੀ ਪ੍ਰਵਿਰਤੀ ਪੈਦਾ ਹੋਵੇ। ਤੋ ਹਰ ਇੱਕ ਸਿੱਖ ਦਾ, ਹਰ ਇੱਕ ਮਾਈ ਭਾਈ ਦਾ ਜਿੱਥੇ ਬੈਠੇ ਆਪਣੇ ਗੁਰੂ ਦਾ ਪ੍ਰਚਾਰ ਕਰੇ। ਆ ਦੂਜੇ ਮਤ ਮਤਾਂਤਰ ਵੱਧ ਰਹੇ ਨੇ, ਧਰਮ ਤਬਦੀਲ ਕੀਤਾ ਜਾ ਰਿਹਾ ਹੈ, ਉਹ ਕੀ ਕਰਦੇ ਆ ਪਿੰਡਾਂ ਨਗਰਾਂ ਵਿੱਚ ਜਿਹੜੇ ਉਹਨਾਂ ਨਾਲ ਜੁੜੇ ਹੋਏ ਲੋਕ ਨੇ, ਉਹ ਅੱਗੇ ਆਪਣੀ ਉਹਨਾਂ ਦੀਆਂ ਝੂਠੀਆਂ ਸ਼ੋਹਰਤਾਂ, ਝੂਠੀਆਂ ਵਡਿਆਈਆਂ, ਉੱਥੇ ਆਹ ਹੋ ਜਾਂਦਾ ਜੀ, ਉੱਥੇ ਆਹ ਹੋ ਜਾਂਦਾ ਜੀ, ਇਹ ਕਰੀ ਜਾਂਦੇ। ਤੇ ਗੁਰੂ ਕੇ ਸਿੱਖ ਦਾ ਕੋਈ ਕਰਤੱਵ ਨਹੀਂ ਵੀ ਉਹ ਆਪਣੇ ਗੁਰੂ ਦੀ ਉਪਮਾ ਕਰੇ, ਨਾਲੇ ਸੱਚੀ। ਸਾਡੇ ਗੁਰੂ ਦੀ ਵਡਿਆਈ ਤਾਂ ਸੱਚੀ ਵਡਿਆਈ ਹੈ ਨਾ, ਇਹਦਾ ਝੂਠੀਆਂ ਵਡਿਆਈਆਂ ਕਰਦੇ ਹੈ। ਸਤਿਗੁਰਾਂ ਦੀ ਵਡਿਆਈ ਸੱਚੀ ਗੁਰੂ ਕੇ ਸਿੱਖ ਨੇ ਆਪਣੀ ਰਸਨਾ ਤੋਂ ਕਰਨੀ ਹੈ। ਜਿਹੜਾ ਗੁਰਸਿੱਖ ਆਪਣੀ ਰਸਨਾ ਤੋਂ ਆਪਣੇ ਗੁਰੂ ਦੀ ਸੱਚੀ ਵਡਿਆਈ ਕਹਿੰਦਾ, ਉਹ 84 ਦੇ ਗੇੜੇ ਚ ਨਹੀਂ ਆਉਂਦਾ, ਜਨਮ ਮਰਨ ਤੋਂ ਮੁਕਤ ਹੋ ਜਾਂਦਾ।
ਸਤ ਸ੍ਰੀ ਅਕਾਲ।
ਜਿਹੜੇ ਆਪਣੇ ਸਾਹਿਬ ਨੂੰ ਕਹਿ ਦੇਣ ਧੰਨ ਹੋ ਮਹਾਰਾਜ, ਸਤਿਗੁਰੂ ਜੀ ਤੁਸੀਂ ਧੰਨ ਹੋ, ਗੁਰਦੇਵ ਦੀ ਇਤਨੀ ਵੱਡੀ ਵਡਿਆਈ ਹੈ ਕਿ ਸਤਿਗੁਰਾਂ ਨੂੰ ਧੰਨ ਕਹਿਣ ਵਾਲਿਆਂ ਦੇ ਨੇੜੇ ਜਮ ਦੂਤ ਨਹੀਂ ਆਉਂਦੇ, ਜਮ ਵੀ ਨੇੜੇ ਨਹੀਂ ਆਉਂਦੇ, ਇਹ ਗੁਰੂ ਸਾਹਿਬ ਦੀ ਵਡਿਆਈ ਹੈ। ਤੋ ਮਾਲੋ ਸ਼ੇਖ ਜੀ ਜਿੱਥੇ ਵੀ ਬਹਿੰਦੇ ਜਾ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀਆਂ ਵਡਿਆਈਆਂ, ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ,
ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ,
ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ,
ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ,
ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ,
ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ।
ਸਤਿਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਇੱਕ ਦੋ ਚਾਰਾਂ ਤੋਂ ਨਹੀਂ, ਮੇਰੇ ਸਤਿਗੁਰੂ ਜੀ ਸਭ ਤੋਂ ਵੱਡੇ ਹਨ, ਧੰਨ ਗੁਰੂ ਨਾਨਕ ਸਾਹਿਬ। ਭਾਈ ਮਾਲੋ ਸ਼ੇਖ ਜੀ ਗੁਰੂ ਉਪਮਾ ਕਰਦੇ ਜਿੱਥੇ ਵੀ ਬਹਿੰਦੇ ਜਾ ਕੇ।
ਦੋਹਰਾ ਗੁਰੂ ਗੋਬਿੰਦ ਸਿੰਘ ਸਿਮਰ ਨਿਤ, ਅਪਰ ਨ ਜਾਏ ਸਮਾਨ।
ਖਾਲਸਾ ਜੀ, ਅਗਲੇਰਾ ਅਧਿਆਏ ਪ੍ਰਾਰੰਭ ਹੋ ਰਿਹਾ 41ਵਾਂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ, ਉਤਰਾਰਧ ਹਿੱਸੇ ਦਾ। ਔਰ ਅਧਿਆਏ ਆਰੰਭਣ ਤੋਂ ਪਹਿਲਾਂ ਮਹਾਕਵੀ ਜੀ ਮਰਿਆਦਾ ਸਹਿਤ ਮੰਗਲਾਚਰਨ ਕਰਦੇ ਨੇ ਕਲਗੀਧਰ ਸਵਾਮੀ ਦੇ ਸਵਰੂਪ ਦਾ। ਮਹਾਰਾਜ ਜੀ ਦਾ ਮੰਗਲ ਕਰਦਿਆਂ ਕਹਿੰਦੇ, ਗੁਰੂ ਗੋਬਿੰਦ ਸਿੰਘ ਸਿਮਰ ਨਿਤ। ਹੇ ਗੁਰੂ ਕਿਹਾ ਸਿੱਖਾ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਰੋਜ਼ ਹੀ ਸਿਮਰਨ ਕਰਿਆ ਕਰ, ਰੋਜ਼ ਹੀ। ਆਹਾ ਕੀ ਨਹੀਂ ਬਖਸ਼ਿਆ ਸਤਿਗੁਰਾਂ ਸਾਨੂੰ, ਇਨ ਗਰੀਬ ਸਿੱਖਣ ਕੋ ਦਹੋਂ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ, ਜਿਨ ਕੀ ਜਾਤ ਕੁੱਲ ਕੇ ਮਾਹੀ, ਸਿਰਦਾਰੀ ਪੀ ਨਹੀਂ ਕਦਾਹੀ, ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ, ਐਸੇ ਗੁਰੂ ਨੂੰ ਨਿਤ ਸਿਮਰਿਆ ਕਰੋ ਨਿਤ। ਹੇ ਮੇਰਿਆ ਮਨਾ, ਤੂੰ ਰੋਜ਼ ਸਿਮਰਿਆ ਕਰ, ਸਵੇਰੇ ਦੁਪਹਿਰੇ ਜਦੋਂ ਵੀ ਸਮਾਂ ਬਣੇ ਉਦੋਂ ਹੀ ਸਿਮਰਿਆ ਕਰ ਨਿਤ। ਸ੍ਰੀ ਗੋਬਿੰਦ ਸਿੰਘ ਸਿਮਰ ਨਿਤ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਿਮਰ, ਜਿਹੜੇ 9 ਸਾਲ ਦੀ ਉਮਰ ਚ ਆਪਣੇ ਪਿਤਾ ਨੂੰ ਆਪਣੇ ਤੋਂ ਦੂਰ ਜਾਂਦਿਆਂ ਵੇਖਦੇ ਐ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਆਪਣੇ ਹੱਥੀ ਆਪਣੇ ਜਿਗਰ ਦਿਆਂ ਟੋਟਿਆਂ ਨੂੰ ਸ਼ਹੀਦੀ ਲਈ ਟੋਰਦੇ ਐ। ਕਿਸ ਵਾਸਤੇ ਭਾਈ? ਪੰਥ ਵਸੈ ਮੈਂ ਉਜੜਾਂ ਮਨ ਚਾਹੋ ਕਢੇਰਾ, ਐਸੇ ਗੁਰੂ ਨੂੰ ਨਿਤ ਸਿਮਰਿਆ ਕਰ। ਅਕਿਰਤ ਘੜ ਨਾ ਬਣ ਮਨਾ, ਕੀ ਨੀ ਬਖਸ਼ਿਆ ਕਲਗੀਆਂ ਵਾਲੇ ਪਾਤਸ਼ਾਹ ਨੇ ਤੈਨੂੰ, ਏਡੇ ਵੱਡੇ ਦਾਤੇ ਸਵਾਮੀ। ਹੇ ਮੇਰਿਆ ਮਨਾ, ਤੂੰ ਨਿਤ ਸਿਮਰਿਆ ਕਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ। ਮਹਾਕਵੀ ਕਲਗੀਧਰ ਸਵਾਮੀ ਜੀ ਦੀ ਉਪਮਾ ਕਰਦਿਆਂ ਲਿਖਦੇ ਹੈ, ਅਭਿਆਨ ਕੀ ਆਸ ਨਿਰਾਸ ਭਾਈ, ਕਲਗੀਧਰ ਬਾਸ ਕੀਓ ਮਨ ਮਾਹੀ, ਅਭਿਆਨ ਕੀ ਆਸ ਨਿਰਾਸ ਭਾਈ, ਕਲਗੀਧਰ ਬਾਸ ਕੀਓ ਮਨ ਮਾਹੀ। ਹੁਣ ਕਿਸੇ ਹੋਰ ਦੀ ਆਸ ਨਹੀਂ ਰਹੀ, ਜਦੋਂ ਦੇ ਬਾਜਾਂ ਵਾਲੇ ਕਲਗੀਧਰ ਮੇਰੇ ਹਿਰਦੇ ਚ ਵਸ ਗਏ ਹਨ। ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੇਰਿਆ ਮਨਾ, ਨਿਤ ਸਿਮਰ ਅਵਰ ਅਪਰ ਨਾ ਜਾਹੇ ਸਮਾਨ। ਆਹਾ, ਜਿਨ੍ਹਾਂ ਵਰਗਾ ਹੋਰ ਕੋਈ ਨਹੀਂ, ਜਿਨ੍ਹਾਂ ਵਰਗੇ ਉਹੀ ਨੇ। ਕੋਈ ਕਹੇ ਉਹ ਤੇਰੀਆਂ ਅੱਖਾਂ ਹਿਰਨੋਟੇ ਦੇ ਬੱਚੇ ਵਾਂਗੂ ਨੇ, ਕੋਈ ਕਹੇ ਤੇਰਾ ਚਿਹਰਾ ਚੰਨ ਵਾਂਗੂ ਸੋਹਣਾ, ਕੋਈ ਕਹੇ ਤੇਰੀ ਕੱਦ ਕਾਠੀ ਢੀਲ ਬੜੀ ਸੁੰਦਰ, ਤੇਰੀਆਂ ਬਾਹਾਂ ਉਹ ਵਿਸ਼ਾਲ ਨੇ ਜਿਵੇਂ ਬਲਦ ਦੇ ਉੱਚੇ ਹੋਏ ਮੋਢੇ ਹੁੰਦੇ, ਉਪਮਾ ਦਿੱਤੀ ਜਾਂਦੀ ਹੈ ਨਾ। ਪਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰੀਏ ਤੇ ਵੇਖੀਏ ਕੋਈ ਦੂਜਾ ਹੋਵੇ ਜਿਨ੍ਹਾਂ ਬਾਬਤ ਕਹੀਏ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਇਹੋ ਜਿਹੇ ਨੇ, ਤਾਂ ਮਹਾਕਵੀ ਜੀ ਕਹਿੰਦੇ ਮੈਨੂੰ ਕੋਈ ਦੂਜਾ ਨਜ਼ਰ ਨਹੀਂ ਆਉਂਦਾ, ਕਿਉਂਕਿ ਜਿਹੋ ਜਿਹੇ ਗੁਰੂ ਗੋਬਿੰਦ ਸਿੰਘ ਸਾਹਿਬ ਹਨ ਉਹ ਉਹੀ ਨੇ, ਉਹਨਾਂ ਵਰਗਾ ਕੋਈ ਨਹੀਂ।
ਸਤਿ ਸ੍ਰੀ ਅਕਾਲ।
ਅਪਰ ਨਾ ਜਾਹੇ ਸਮਾਨ, ਜਿਨ੍ਹਾਂ ਦੇ ਸਮਾਨ ਜਿਨ੍ਹਾਂ ਦੇ ਸਦ੍ਰਿਸ਼ ਕੋਈ ਦੂਜਾ ਨਹੀਂ ਹੈ। ਕੌਣ ਹੋ ਸਕਦਾ ਕਲਗੀਧਰ ਸਵਾਮੀ ਵਰਗਾ? ਕਿਸ ਦਾ ਜਿਗਰਾ ਹੈ ਇਤਨਾ ਕਿ ਪਿਤਾ ਨੂੰ ਸ਼ਹੀਦੀ ਲਈ ਟੋਰੇ, ਪੁੱਤਰਾਂ ਨੂੰ ਸ਼ਹੀਦੀ ਲਈ ਟੋਰੇ, ਸਭ ਕੁਝ ਤਿਆਗ ਕੇ ਮਾਛੀ ਵਾੜੇ ਦੇ ਜੰਗਲਾਂ ਵਿੱਚ ਟਿੰਡ ਦਾ ਸਰਾਣਾ ਲਾ ਕੇ ਇੱਕ ਮੁਰੀਦ ਬਣ ਕੇ ਅਕਾਲ ਪੁਰਖ ਦੀ ਸਿਫਤ ਵਿੱਚ ਜੁੜ ਜਾਵੇ? ਗੁਰੂ ਕਲਗੀਧਰ ਪਾਤਸ਼ਾਹ ਵਰਗਾ ਹੋਰ ਕਿਹੜਾ ਹੋ ਸਕਦਾ ਹੈ? ਕੋਈ ਨਹੀਂ। ਅਪਰ ਨਾ ਜਾਹੇ ਸਮਾਨ, ਜਿਸ ਵਰਗਾ ਕੋਈ ਹੋਰ ਨਹੀਂ ਹੈ, ਜਿਨ੍ਹਾਂ ਦੇ ਸਮਾਨ ਜਿਨ੍ਹਾਂ ਦੇ ਸਦ੍ਰਿਸ਼ ਕੋਈ ਦੂਜਾ ਨਹੀਂ ਹੈ, ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਹੇ ਮੇਰਿਆ ਮਨਾ, ਤੂੰ ਨਿਤ ਸਿਮਰਿਆ ਕਰ।
ਜੀਤ ਰਾਜ ਸੁਖ ਸਰਬਦਾ, ਮਰਤ ਮੁਕਤ ਦੇ ਦਾਨ।
ਐਸੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਜਿਉਂਦਿਆਂ ਜੀ ਰਾਜ ਦੇਣ ਕੇ ਸਾਰੇ ਸੁਖ ਬਖਸ਼ਦੇ ਆਪਣੇ ਸੇਵਕਾਂ, ਜਿਉਂਦਿਆਂ ਰਾਜ ਦੇ ਕੇ ਸਾਰੇ ਸੁਖ ਬਖਸ਼ਦੇ ਨੇ ਔਰ ਮਰਨ ਤੋਂ ਬਾਅਦ ਮੋਕਸ਼ ਤੇ ਮੁਕਤੀ ਦੇ ਕੇ ਆਪਣੇ ਸਰੂਪ ਚ ਭੇਦ ਕਰ ਲੈਂਦੇ। ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਹੇ ਮੇਰਿਆ ਮਨਾ, ਨਿਤ ਸਿਮਰ ਨਿਤ ਧਿਆਨ।
ਜੋ ਪਈ ਸ਼੍ਰੀ ਅੰਗਦ ਸੁਨ ਕਥਾ ਮਹਾਨਾ।
ਕਲਗੀਧਰ ਜੀ ਲਿਖਦੇ, ਜਿਨੇ ਤੋਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ, ਸਰਬ ਤਨ ਧਾਮ ਫਲ ਫੂਲ ਸੁਫਲਤ ਹੈ, ਜਿਨ੍ਹਾਂ ਤੋਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ। ਮਹਾਰਾਜ ਜੀ, ਜਿਹੜਾ ਤੁਹਾਨੂੰ ਧਿਆਇਆ ਹੈ, ਹੇ ਕਲਗੀਆਂ ਵਾਲੇ ਸਵਾਮੀ, ਜਿਨ੍ਹਾਂ ਨੇ ਤੁਹਾਨੂੰ ਅਰਾਧਿਆ ਹੈ, ਉਹਨਾਂ ਨੂੰ ਤੁਸੀਂ ਪੂਰਨ ਪ੍ਰਤਾਪ ਦੀ ਦਾਤ ਬਖਸ਼ ਦਿੱਤੀ, ਉਹਨਾਂ ਦੇ ਘਰ ਵਿੱਚ ਤਨ ਧਾਮ ਸਭ ਕੁਝ ਸਾਰੀ ਫਲ ਉਹਨਾਂ ਨੂੰ ਪ੍ਰਾਪਤ ਹੋ ਗਏ, ਕਿਸੇ ਵੀ ਵਸਤੂ ਦੀ ਉਹਨਾਂ ਨੂੰ ਕਮੀ ਨਹੀਂ ਰਹੀ। ਸਰਬ ਤਨ ਧਾਮ ਫਲ ਫੂਲ ਸੁਫਲਤ ਹੈ, ऐसे कलगी धर नूं त्यौणा करिए। कथा आरंभदे हन धन गुरु अंगद देव साहब दे दरबार विच। भाई साहब भाई बाला जी कथा सुनाउंदे, हे गुरु अंगद साहब जी सुनो।
मालो मीत हुतो इक खाना।
भाई मालो शेख जदों चले गए, भाई मालो शेख दा एक बड़ा प्यारा मित्र सी सनेही, ओ खान सी।
सो जब मिलने हित टिग आवा।
ओ खान जदों किते एक दिन अपने मित्र मालो शेख नूं मिलन आया।
करके हरक सलाम अलावा।
बड़ी खुशी नाल आके उन्हें सलाम कीती।
बैठे ओ निकट तरे अनुरागा।
भाई मालो शेख दे कोल आके ओ खान बह गया, बड़ा खुश है, बड़े आनंद विच।
तब गुर के गुण गावन लागा।
भाई मालो शेख जी हुण जिवें मित्र आया ते गुरु साहब दी वड्याई करन लग पे। मालो शेख गुरु नानक साहब दे गुण गायन करन लगा।
सुनो उबारे खां जो खुदाए।
कहन लगा उबारे खान तेनू मैं एक टिकाने दी पते दी बात दसा। जेड़ा खुदा आपां कहने ना खुदा, ओ निराले खुदा निराकार खुदा नू असी वेखिया नहीं। कहिंदा जेड़ा ओ खुदा है।
नानक नाम कहायो आए।
तू जानदा उबारे खान उहदा नां सी उबारे खान, इहदा मित्र सी मालो शेख दा। कहिंदा उबारे खान तू जानदा जेड़ा खुदा है ओ गुरु नानक रूप होके करतारपुर साहब दी धरती ते आण बिराजिया है। खुदा गुरु नानक रूप होके संसार च प्रगट होया।
जे गुण नाग राज नित गावत।
जे गुण शेष गाउंदा नित शेष नाग। शेष सहस तभुन रट तद्यप तुम अंत न पावत। कहते जेदी बड़ियाई शेष नित करदा।
तदप नहीं पार को पावत।
ओदा पार नहीं पाउंदा।
सो कैसे मैं मुक्ते पाको।
कहते ओ कैसे ने मैं किवें कहां मूहो।
सदा नाम को उर में राखो।
मैं ता सदा उना दा अमृत नाम अपने हिरदे च बसाउंदा हां।
तुम अब जाओ दर्श को करिए।
उबारे खान तू मेरा मित्र है, मित्र ओ जेड़ा मित्र दा भला लोड़े। मैं तेरा भला भी चाहना, जे तू अपना भला लोड़दा ते जा उना दे जा के दर्शन कर करतारपुर साहिब जाके।
उर को सर्व परम पर हरिए।
अपने हृदय दे सारे भरम दूर कर ले।
असुन श्री गुर केर प्रशंसो।
जदो उबारे खान ने महाराज गुरु नानक साहब दी प्रशंसा ते बड़ियाई सुनी।
तूरन चलियो खान जिस बंसो।
एक खाना दी बंस दा सी उबारे खान। तूरन अपने मित्र दी प्रेरणा सुन के ए सतगुरु जी दे दर्शना नू चल पिया।
आए सलाम अलैकुम करके।
आया करतारपुर साहब आके सतगुरां नू सलाम कीती। पातशाह नाल वचन बिलास हो रहे ने उबारे खान दे। ओ कथा आप दी अगलियां प्रसंगां विच सरवण करोगे।